ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾ ਸਤਨਾਮ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਚੌਥਾ, ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲਲਾਤੀ, ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵ ਹੋ ਹਰ ਨਿਮ ਖਾਤੀ, ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲਲਾਤੀ, ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵ ਹੋ ਹਰ ਨਿਮ ਖਾਤੀ, ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਜੋ ਬਿਨ ਅਮਲ ਅਮਲੀ ਮਰ ਜਾਈ ਹੈ, ਤਿਉ ਹਰ ਬਿਨ ਹਮ ਮਰ ਜਾਤੀ, ਰਹਾਉ ਤੁਮ ਹਰ ਸਰਵਰ ਅਤ ਅਗਾਹ, ਹਮ ਲਹਿ ਨਾ ਸਕਹਿ ਅੰਤ ਮਾਤੀ, ਤੂੰ ਪਰੈ ਪਰੈ ਅਪਰੰਪਰ ਸੁਆਮੀ, ਮਿਤ ਜਾਨਹੁ ਆਪਨ ਗਾਤੀ, ਹਰ ਕੇ ਸੰਤ ਜਨਾ ਹਰ ਜਪਿਓ, ਗੁਰ ਰੰਗ ਚਲੂਲੈ ਰਾਤੀ, ਹਰ ਹਰ ਭਗਤ ਬਣੀ ਅਤ ਸੋਭਾ, ਹਰ ਜਪਿਓ ਊਤਮ ਪਾਤੀ, ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੈ ਪਾਤੀ, ਨਾਨਕ ਜਾਨ ਤੁਮਰੀ ਸਰਣਾਈ, ਹਰ ਰੱਖੋ ਲਾਜ ਭਗਤੀ, ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੈ ਪਾਤੀ, ਨਾਨਕ ਜਨ ਤੁਮਰੀ ਸਰਣਾਈ, ਹਰ ਰੱਖੋ ਲਾਜ ਭਗਤੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਗੁਰੂ ਸਰੂਪ, ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਦੀਨ ਦੁਨੀਆਂ ਦੇ ਮਾਲਕ ਸੋਢੀ ਸੁਲਤਾਨ ਤਨ ਤਨ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵਰਾਗ ਨੂੰ ਵਿਸਤਾਰ ਸਮਝਾਉਣ ਦਾ ਯਤਨ ਕੀਤਾ ਹੈ, ਜਾਂ ਇਉਂ ਕਹਿ ਲਓ ਬਾਬਾ ਫਰੀਦ ਜੀ ਦੀ ਪਾਵਨ ਬਾਣੀ ਦੇ ਵਿੱਚ ਅਸੀਂ ਇੱਕ ਸਲੋਕ ਪੜ੍ਹਦੇ ਹਾਂ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜੇ ਤਨ ਬਿਰਹ ਨੂੰ ਉਪਜੈ ਸੋ ਤਨ ਜਾਣ ਮਿਸਾਨ। ਬਾਬਾ ਫਰੀਦ ਜੀ ਕਹਿੰਦੇ, ਗੁਰਮੁਖੋ, ਪ੍ਰੇਮ ਪ੍ਰੇਮ ਦੀ ਗੱਲ ਤਾਂ ਦੁਨੀਆਂ ਦੇ ਲੋਕ ਕਰਦੇ ਨੇ, ਪਰ ਮੈਂ ਇਹ ਕਹਾਂਗਾ ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦੇ ਪ੍ਰਤੀ ਪ੍ਰੇਮ ਨਹੀਂ, ਮੈਨੂੰ ਇਉਂ ਜਾਪਦਾ ਵੀ ਜਿਵੇਂ ਉਹ ਚੱਲਦਾ ਫਿਰਦਾ ਮੁਰਦਾ ਹੈ। ਇਹ ਬਾਬਾ ਫਰੀਦ ਜੀ ਦੇ ਬੋਲ ਨੇ। ਜਿਸ ਮਨੁੱਖ ਦੇ ਵਿੱਚ ਪਰਮਾਤਮਾ ਦੇ ਵਿਛੋੜੇ ਦੀ ਤੜਪ ਨਹੀਂ, ਉਹਨੂੰ ਜਿਉਂਦਾ ਮਨੁੱਖ ਨਹੀਂ ਕਹਿਣਾ ਚਾਹੀਦਾ। ਉਹ ਧਰਤੀ ਤੇ ਬੋਝ ਹੈ। ਇਹ ਪਾਵਨ ਉਪਦੇਸ਼ ਜੋ ਬਾਬਾ ਫਰੀਦ ਜੀ ਨੇ ਇੱਕ ਸਲੋਕ ਵੀ ਦਿੱਤਾ ਹੈ ਉਹਨੂੰ ਵਿਸਤਾਰ ਦੇ ਸਹਿਤ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਾਨੂੰ ਅੜ ਦੇ ਪਾਵਨ ਫਰਮਾਨ ਵਿੱਚ ਸਮਝਾਇਆ ਔਰ ਨਾਲ ਇੱਕ ਖਾਸ ਕਰਕੇ ਬੇਨਤੀ ਕਰਾਂ ਜਿੰਨਾ ਚਿਰ ਬੰਦੇ ਦਾ ਪ੍ਰੈਕਟੀਕਲ ਜੀਵਨ ਨਾ ਹੋਵੇ ਉਹਨਾਂ ਚਿਰ ਦੂਜਿਆਂ ਤੇ ਪ੍ਰਭਾਵ ਨਹੀਂ ਪੈਂਦਾ। ਮੈਂ ਜਿੱਥੇ ਵੀ ਜਾਂਦਾ ਮੈਂ ਇਕਬਾਲ ਕਰਦਾ ਉਹਨਾਂ ਇਕਬਾਲ ਤੁਸੀਂ ਆਮ ਕਰਕੇ ਸਾਨੂੰ ਕਹਿੰਦੇ ਭਾਈ ਜੀ ਪ੍ਰਚਾਰ ਨਹੀਂ ਇਹ ਤੁਹਾਡਾ ਲਾਮਾ ਬਿਲਕੁਲ ਗਲਤ ਹੈ। ਪ੍ਰਚਾਰ ਹੈ ਪਰ ਅਸੀਂ ਜੋ ਪ੍ਰਚਾਰ ਕਰਨ ਵਾਲੇ ਸਾਡਾ ਜੀਵਨ ਜੋ ਪ੍ਰਚਾਰ ਵਾਲਿਆਂ ਦਾ ਹੋਣਾ ਚਾਹੀਦਾ ਉਹ ਨਹੀਂ ਸਾਡੇ ਜੀਵਨ ਵਿੱਚ ਕਮੀ ਹੈ। ਤੁਹਾਨੂੰ ਤਿਆਗ ਦੀ ਗੱਲ ਕਰਦੇ ਸਾਡੇ ਪੱਲੇ ਤਿਆਗ ਨਹੀਂ ਸਾਨੂੰ ਵਿਰਾਗ ਤੁਹਾਨੂੰ ਵਿਰਾਗ ਦੀ ਗੱਲ ਕਹਿੰਦੇ ਸਾਡੇ ਪੱਲੇ ਵਿਰਾਗ ਨਹੀਂ ਤੁਹਾਨੂੰ ਕਹਿੰਦੇ ਵੀ ਗੁਰੂ ਪਿਆਰੂ ਬਾਣੀ ਜ਼ਿਆਦਾ ਪੜ੍ਹੋ ਤੇ ਜਿੰਨੀ ਸਾਨੂੰ ਪੜ੍ਹਨੀ ਚਾਹੀਦੀ ਓਨੀ ਅਸੀਂ ਨਹੀਂ ਪੜ੍ਹਦੇ। ਇਸ ਕਰਕੇ ਦੂਜਿਆਂ ਤੇ ਪ੍ਰਭਾਵ ਉਦੋਂ ਪੈਂਦਾ ਹੈ ਜਦੋਂ ਕਥਨ ਕਰਨ ਵਾਲੇ ਦੀ ਕਰਨੀ ਨਾਲ ਹੋਵੇ। ਕਥਾ ਕਰਨ ਵਾਲਿਆਂ ਦਾ ਕੋਈ ਘਾਟਾ ਨਹੀਂ ਬੇਅੰਤ ਨੇ ਲੇਕਿਨ ਕਥਾ ਕਰਨ ਵਾਲਿਆਂ ਦੀ ਕਰਨੀ ਨਹੀਂ। ਤੋ ਅੜ ਦੇ ਪਾਵਨ ਪਵਿੱਤਰ ਫਰਮਾਨ ਜਿਹੜਾ ਨਾ ਉਸ ਕਰਨੀ ਵਾਲੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦਾ ਜੋ ਕਥਨ ਕਰ ਰਹੇ ਨੇ ਉਹਨਾਂ ਦੀ ਨਾਲ ਕਰਨੀ ਵੀ ਹੈ। ਇਸ ਕਰਕੇ ਮੈਨੂੰ ਉਮੀਦ ਹੈ ਮੈਨੂੰ ਵਿਸ਼ਵਾਸ ਹੈ ਸਾਡੇ ਤੇ ਇਸ ਗੱਲ ਦਾ ਅਸਰ ਪਏਗਾ। ਤੁਸੀਂ ਕਿਤੇ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਪੜ੍ਹੋ ਸੁਣੋ ਵਿਚਾਰੋ ਉੱਥੇ ਕਹਿਣੀ ਤੇ ਕਥਨੀ ਦਾ ਇੱਕ ਬਹੁਤ ਸੁੰਦਰ ਦ੍ਰਿਸ਼ਟਾਂਤ ਆਉਂਦਾ ਹੈ। ਜਦੋਂ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਇਸ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਭਾਗ ਲਾਉਂਦੇ ਸਨ ਆਪਣੇ ਹਾਣੀਆਂ ਨਾਲ ਖੇਡਦੇ ਤੇ ਉਹਨਾਂ ਦੇ ਕਹਾਣੀ ਨੂੰ ਫੋੜੇ ਹੋ ਗਏ ਫਿੰਸੀਆਂ ਹੋ ਗਈਆਂ ਸਾਥੀਆਂ ਤੇ ਪ੍ਰਭਾਵ ਬੜਾ ਹੈ। ਉਸ ਬੱਚੇ ਦੀ ਮਾਂ ਨੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਬੇਨਤੀ ਕੀਤੀ ਬਾਬਾ ਜੀ ਆਪ ਕਿਰਪਾ ਕਰੋ ਤੁਹਾਡੇ ਇਸ ਦੋਸਤ ਨੂੰ ਤੁਹਾਡੇ ਸਾਥੀ ਨੂੰ ਬਹੁਤ ਸਾਰੇ ਫੋੜੇ ਨੇ ਹਟਦੇ ਨਹੀਂ ਇਹਨੂੰ ਸਮਝਾਉਣਾ ਕਰੋ ਵੀ ਗੁੜ ਨਾ ਖਾਇਆ ਕਰੇ। ਗੱਲ ਇੰਨੀ ਹਫ਼ਤਾ ਲੰਘ ਗਿਆ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਹ ਸਾਥੀ ਬੱਚੇ ਨੂੰ ਕਿਹਾ ਨਹੀਂ ਤੇ ਕੁਝ ਦਿਨਾਂ ਤੋਂ ਬਾਅਦ ਉਹ ਮਾਂ ਕਹਿਣ ਲੱਗੀ ਬਾਬਾ ਜੀ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਮੇਰਾ ਬੱਚਾ ਤੁਹਾਡਾ ਬਹੁਤ ਸਤਿਕਾਰ ਕਰਦਾ ਹੈ ਤੇ ਮੇਰੇ ਝਿੜਕਣ ਦੇ ਬਾਵਜੂਦ ਵੀ ਇਹ ਗੁੜ ਨਹੀਂ ਛੱਡਦਾ ਤੁਹਾਨੂੰ ਮੈਂ ਬੇਨਤੀ ਕੀਤੀ ਸੀ ਤੁਸੀਂ ਇੰਨੀ ਗੱਲ ਵੀ ਨਹੀਂ ਕੀ ਵੀ ਗੁੜ ਛੱਡ ਦੇ। ਉਸ ਆਪਣੇ ਸਾਥੀ ਦੇ ਮੋਢੇ ਤੇ ਹੱਥ ਰੱਖਿਆ ਉਹਨੂੰ ਗਲੇ ਨਾਲ ਲਾਇਆ ਤੇ ਕਹਿਣ ਲੱਗੇ ਮਿੱਤਰਾ ਗੁੜ ਨਾ ਖਾਇਆ ਕਰ। ਉਸ ਬੱਚੇ ਦੀ ਮਾਂ ਕਹਿਣ ਲੱਗੀ ਬਾਬਾ ਜੀ ਗੱਲ ਤਾਂ ਕੇਵਲ ਇੰਨੀ ਸੀ ਉਦੋਂ ਤੁਸਾਂ ਕਿਉਂ ਨਾ ਕਿਹਾ ਤੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਮਾਤਾ ਜੀ ਉਸ ਦਿਨ ਮੈਂ ਵੀ ਖਾਂਦਾ ਸਾਂ ਤੇ ਜਿੰਨਾ ਚਿਰ ਬੰਦਾ ਖੁਦ ਅਮਲ ਨਾ ਕਰੇ ਧਾਰਨੀ ਨਾ ਹੋਵੇ ਉਹਨਾਂ ਚਿਰ ਦੂਜਿਆਂ ਤੇ ਅਸਰ ਨਹੀਂ ਪੈਂਦਾ। ਅੱਜ ਦਾ ਜੋ ਪਾਵਨ ਪੁੱਤਰ ਫਰਮਾਨ ਹੈ ਨਾ ਜੇ ਸੱਚ ਜਾਣੋ ਤੇ ਮੈਨੂੰ ਇਉਂ ਜਾਪਦਾ ਵੀ ਜਿਵੇਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਆਪਣੀ ਅੰਤਰੀਵ ਅਵਸਥਾ ਨੂੰ ਬਾਹਰ ਪ੍ਰਗਟ ਕਰਕੇ ਸਾਨੂੰ ਸਮਝਾਇਆ ਜਿਹੜੀ ਉਹਨਾਂ ਦੀ ਆਪਣੀ ਅੰਤਰੀਵ ਅਵਸਥਾ ਸੀ ਨਾ, ਉਸ ਅਵਸਥਾ ਨੂੰ ਹਜ਼ੂਰ ਨੇ ਅੱਜ ਦੇ ਪਾਵਨ ਪਵਿੱਤਰ ਫਰਮਾਨ ਰਾਹੀਂ ਸਾਨੂੰ ਸਮਝਾਉਣ ਦਾ ਯਤਨ ਕੀਤਾ, ਸਾਡੇ ਤੇ ਕਿਰਪਾ ਕੀਤੀ। ਇਤਿਹਾਸਕਾਰ ਵੀਰਾਂ ਦੇ ਕਹਿਣ ਮੁਤਾਬਕ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਚੋਲਾ ਤਕਰੀਬਨ ਪਜਾਰੀ ਦਾ, ਗਿਆਨੀ ਗਿਆਨ ਸਿੰਘ ਜੀ ਦੇ ਲਿਖਣ ਮੁਤਾਬਕ, ਜੋ ਸਾਡਾ ਬੜਾ ਪ੍ਰਮਾਣਿਕ ਗ੍ਰੰਥ ਹੈ ਪੰਥ ਪ੍ਰਕਾਸ਼, ਉਹਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪਣੇ ਨੇਤਰਾਂ ਦੇ ਥੱਲੇ ਨਿੱਕੀਆਂ ਨਿੱਕੀਆਂ ਕੁੱਜੀਆਂ ਬੰਨ ਛੱਡਦੇ ਸਨ। ਇਹ ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਗਾਹ ਵੀ ਦਰਜ ਕੀਤਾ ਹੈ, ਕਿਉਂ ਉਹਨਾਂ ਦੇ ਨੇਤਰਾਂ ਦੇ ਵਿੱਚੋਂ ਅੱਠੇ ਪਹਿਰੀ ਵਿਰਾਗ ਦਾ ਜਲ ਚੱਲਦਾ, ਅੱਠੇ ਪਹਿਰੀ ਵਿਰਾਗ ਦਾ ਜਲ। ਔਰ ਹਜ਼ੂਰ ਨੇ ਪੰਕਤੀ ਵਿਚਾਰਨ ਕੀਤੀ ਹੈ, ਹਉ ਰਹਿ ਨਾ ਸਕਾਂ ਬਿਨ ਦੇਖੇ ਮੇਰੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜੀਓ। ਕਿਸੇ ਪ੍ਰੇਮੀ ਨੇ ਪੁੱਛ ਲਿਆ ਵੀ ਮਹਾਰਾਜ, ਆਪ ਸੰਸਾਰ ਦੇ ਰੱਖਕ ਹੋ, ਲੋਕ ਪ੍ਰਲੋਕ ਦੇ ਰਾਖੇ ਹੋ, ਤੇ ਤੁਹਾਡੇ ਨੇਤਰਾਂ ਦੇ ਵਿੱਚੋਂ ਚੱਲਦਾ ਜਲ ਵੇਖ ਕੇ ਹੈਰਾਨੀ ਹੁੰਦੀ ਵੀ ਕੀ ਕਾਰਨ ਹੈ। ਕਿਸੇ ਸਧਾਰਨ ਮਨੁੱਖ ਦੇ ਅੱਖਾਂ ਚੋਂ ਪਾਣੀ ਵਗੇ ਤੇ ਸ਼ਾਇਦ ਹੋ ਸਕਦਾ ਵੀ ਉਹਨੂੰ ਕੋਈ ਮਜਬੂਰੀ ਹੋਵੇ, ਪਰ ਤੁਹਾਡੇ ਨੇਤਰਾਂ ਦੇ ਵਿੱਚੋਂ ਜਲ ਚੱਲਣ ਦਾ ਕਾਰਨ ਤੇ ਮੇਰੇ ਪਾਤਸ਼ਾਹ ਨੇ ਉਸ ਪ੍ਰੇਮੀ ਨੂੰ ਪੰਕਤੀਆਂ ਚਾਰ ਕੇ ਦੱਸੀਆਂ, ਭਾਈ ਹੋ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਪ੍ਰੀਤਮਾ, ਇਹ ਵਿਰਾਗ ਮੈਨੂੰ ਕੋਈ ਦੁਨਿਆਵੀ ਪਦਾਰਥਾਂ ਦਾ ਨਹੀਂ, ਉਹ ਤਮਾਂ ਤੋਂ ਰਹਿ ਜੁੜਾ ਪਰਮਾਤਮਾ ਨਾ, ਉਹਦੇ ਵੇਖਣ ਤੋਂ ਬਿਨਾਂ ਮੈਨੂੰ ਚੈਨ ਨਹੀਂ ਆਉਂਦਾ। ਇਸ ਵਿਚਾਰ ਦਾ ਖੁਲਾਸਾ ਜਿਵੇਂ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਸਮਝਾਉਣਗੇ, ਤੇ ਗੁਰਮੁਖੋ ਕਿਤੇ ਰਾਜਸਥਾਨ ਤੁਹਾਨੂੰ ਜਾਣ ਦਾ ਮੌਕਾ ਮਿਲੇ ਨਾ, ਮੈਂ ਉੱਥੇ ਉਸ ਇਲਾਕੇ 'ਚ ਕਾਫੀ ਸਮਾਂ ਰਿਹਾ ਹੈ, ਤੇ ਮੀਂਹ ਪੈਣ ਦੇ ਮੌਕੇ ਉੱਥੋਂ ਦੇ ਲੋਕ ਬਹੁਤ ਸਾਰੇ ਬਰਤਨਾਂ ਨੂੰ ਸਿੱਧੇ ਕਰਕੇ ਰੱਖ ਦਿੰਦੇ ਨੇ ਤਾਂ ਕਿ ਉਹਨਾਂ 'ਚ ਮੀਂਹ ਦਾ ਪਾਣੀ ਪੈ। ਇਸੇ ਤਰ੍ਹਾਂ ਗੁਰਮੁਖੋ ਜਿਹੜਾ ਇਹ ਰੱਬ ਦਾ ਮੰਦਿਰ ਹੈ ਨਾ, ਜਿਹੜੀ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਹਜ਼ੂਰੀ ਹੈ, ਇੱਥੇ ਅੱਠੇ ਪੈ ਰਹਿਮਤ ਦਾ ਮੀਂਹ ਪੈਂਦਾ ਹੈ, ਪਰ ਆਪਾਂ ਆਪਣੀ ਸੁਰਤੀ ਤੇ ਬਿਰਤੀ ਨੂੰ ਭਾਂਡਿਆਂ ਨੂੰ ਮੂਧਿਆਂ ਮਾਰਿਆ ਸਾਨੂੰ ਇਹ ਸਵਾਂਤੀ ਬੂੰਦਾ ਮਿਲਣ ਕਿਵੇਂ? ਆਪਾਂ ਤਾਂ ਭਾਂਡੇ ਮੂਧੇ ਮਾਰੇ ਨੇ ਮੂਧੇ, ਭਾਂਡਾ ਸਿੱਧਾ ਕਦੋਂ ਹੋਵੇਗਾ? ਜਦੋਂ ਸਾਡੇ ਅੰਦਰ ਸ਼ਰਧਾ ਆਵੇ, ਸਾਡੇ ਅੰਦਰ ਭਰੋਸਾ ਤੇ ਵਿਸ਼ਵਾਸ ਆਵੇ, ਆਪਾਂ ਯਤਨ ਕਰੀਏ ਉਸ ਆਪਣੀ ਬਿਰਤੀ ਤੇ ਸੁਰਤੀ ਦੇ ਭਾਂਡੇ ਨੂੰ ਸਿੱਧਿਆਂ ਕਰਨ ਦਾ। ਕਈ ਵਾਰ ਦੇਗ ਭਾਰੀ ਹੋਵੇ ਨਾ ਤੇ ਕੱਲੇ ਤੋਂ ਚੁੱਕੀ ਨਹੀਂ ਜਾਂਦੀ, ਕੱਪ ਗਲਾਸੀ ਛੰਨਾ ਕੱਲਾ ਬੰਦਾ ਚੁੱਕ ਲੈਂਦਾ, ਪਰ ਜੇ ਕਿਤੇ ਵੱਡਾ ਕੜਾਹ ਚੁੱਕਣਾ ਪਏ ਤੇ ਕੱਲਾ ਬੰਦਾ ਚੁੱਕੇਗਾ, ਲੱਗ ਨੂੰ ਚੁੱਕ ਪੈ ਜਾਏਗੀ। ਇਸੇ ਤਰ੍ਹਾਂ ਗੁਰੂ ਪਿਆਰਿਓ, ਸਾਡਾ ਮਨ ਬੜਾ ਆਕੜ ਖਾਣ ਹੈ, ਬੜਾ ਭਾਰਾ, ਜੇ ਕੜਾਹੇ ਤੇ ਦੇਗ ਵਰਗਾ ਆਪਾਂ ਰਲਕੇ ਨੂੰ ਚੁੱਕੀਏ ਤੇ ਕਿਤੇ ਸਿੱਧਾ ਹੋ ਜਾਏ ਤੇ ਸਾਰੇ ਆਪਾਂ ਹੱਥ ਪਾਈਏ ਆਪਣੀ ਬਿਰਤੀ ਦਾ। ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ।
ਹਾਂਜੀ,
ਤਨਾ ਸਾਰੀ ਮਹੱਲਾ ਚੌਥਾ, ਹਰ ਹਰ ਬੂੰਦ ਭਏ ਹਰ ਸੁਆਮੀ।
ਸੋ ਇਸ ਅੱਧੀ ਪੰਕਤੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਤਿੰਨ ਵੇਰਾ ਹਰ ਸ਼ਬਦ ਵਰਤਿਆ ਤੇ ਗੁਰਮੁਖਾਂ ਪਿਆਰੇ ਨੇ ਹੁਣ ਪੜ੍ਹਿਆ। ਜਿਹੜਾ ਹਰ ਸ਼ਬਦ ਹੈ ਨਾ, ਇਹਦੇ ਬੇਅੰਤ ਅਰਥ ਕੀਤੇ ਵਿਦਵਾਨਾਂ ਨੇ, ਬੇਅੰਤ। ਇੱਕ ਹਰ ਦਾ ਅਰਥ ਪਾਣੀ, ਜਿਵੇਂ ਪਾਣੀ मैल नूं धो देंदा है ना। इसे प्रकार परमात्मा का नाम मनुख की मैल नूं धो देंदा है। एक इहदा अर्थ हर है, दूसरा हर का अर्थ है ओमनी प्रेजेंट, सर्वव्यापी। माफी देनी, मैं बहुत वेरा नुकता थोड़े नाल साझा करना। आप रस्मी तौर पर कहने भी हर सर्वव्यापी नूं कहिंदे ने, पर आप अमली रूप इस गल नूं नहीं मनदे। आप ਇਹ ਗੱਲ ਸਾਰੇ ਮੂੰਹ ਜਮਾਨੀ ਕਈ ਜਾਣੇ ਵੀ ਰੱਬ ਹਰ ਥਾਂ ਤੇ ਵਿਆਪਕ ਹੈ, ਕਈ ਜਾਣੇ ਪਰ ਮੰਨਦੇ ਨਹੀਂ। ਜਿਹਦੀ ਬੜੀ ਸਾਦੀ ਮਿਸਾਲ ਤੇ ਆਪਾਂ ਸਾਰੇ ਇਹ ਗਲਤੀ ਕਰਦੇ ਹਾਂ। ਅਸੀਂ ਜਿੱਥੇ ਵੀ ਕਥਾ ਕਰਨ ਜਾਂਦੇ ਹਾਂ, ਮੈਂ ਰਾਤ ਜਗਾਧਰੀ ਗਿਆ ਤੇ ਮੈਨੂੰ ਉਹਨਾਂ ਨੇ ਜਿੰਨੇ ਮਿਲੇ ਕਹਿੰਦੇ ਗਿਆਨੀ ਜੀ ਤੁਸੀਂ ਸਾਡੀ ਉੱਥੇ ਅਰਦਾਸ ਕਰਿਆ ਜੇ। ਮੈਂ ਕਿਹਾ ਵੀ ਇਹਦਾ ਮਤਲਬ ਇਹ ਹੋਇਆ ਵੀ ਰੱਬ ਕੱਲਾ ਉੱਥੇ ਰਹਿੰਦਾ ਤੇ ਜਗਾਧਰੀ ਆਏ ਨੀ। ਅਸੀਂ ਜਿੱਥੇ ਵੀ ਜਾਂਦੇ ਨਾ, ਇਹ ਤੁਹਾਡਾ ਸਾਡੇ ਤੇ ਕੌਮਨ ਆਮ ਗੱਲ ਹੁੰਦੀ, ਸਵਾਲ ਹੁੰਦਾ ਹੈ। ਪਟਿਆਲੇ ਜਾਈਏ, ਅੰਬਾਲੇ ਜਾਈਏ, ਚੰਡੀਗੜ੍ਹ ਜਾਈਏ, ਦਿੱਲੀ ਜਾਈਏ, ਕਨੇਡਾ ਜਾਈਏ, ਅਮਰੀਕਾ ਜਾਈਏ ਤੇ ਸਾਰੇ ਇਹੋ ਹੀ ਸਵਾਲ ਕਰਦੇ ਨੇ, ਗਿਆਨੀ ਜੀ ਸਾਡੀ ਉੱਥੇ ਅਰਦਾਸ ਕਰਿਆ ਜੇ ਕਿਉਂ? ਵੀ ਜਿਹੜਾ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਪ੍ਰਕਾਸ਼ ਹੈ ਨਾ, ਉਹਨੂੰ ਇੱਕ ਸਿਰ ਸੋਨੇ ਦੀ ਜਿਲਦ ਹੈ। ਜਿਹੜਾ ਹਰਿਮੰਦਰ ਸਾਹਿਬ ਗੁਰਮੁਖ ਸਾਡੇ ਕੋਲ ਸਰੂਪ ਪਾਤਸ਼ਾਹ ਦਾ, ਉਹਨੂੰ ਜਿਲਦ ਹੈ ਸੋਨੇ ਦੀ ਇੱਕ ਸੇਰ ਦੀ। ਤੇ ਮੈਂ ਮਨ ਵਿੱਚ ਵਿਚਾਰ ਕੀਤੇ ਵੀ ਲੋਕ ਗੁਰੂ ਨੂੰ ਮੱਥਾ ਨਹੀਂ ਟੇਕਦੇ, ਸੋਨੇ ਨੂੰ ਟੇਕਦੇ, ਕਿਉਂਕਿ ਕਿਲੋ ਸੋਨੇ ਦਾ ਮੁੱਲ ਕਿੰਨਾ ਹੋਏਗਾ? ਉਹ ਭਲਿਆ ਨਮਸਕਾਰ ਸ਼ਬਦ ਨੂੰ ਕਰ ਜਿਹੜਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਅੰਬਾਲੇ ਪਟਿਆਲੇ ਤੇ ਜਨਾਲੇ ਵਿੱਚ, ਉਹ ਵੀ ਉਹੋ ਹੀ ਹੈ। ਆਪਾਂ ਮੰਨਦੇ ਨਹੀਂ, ਫਿਰ ਆਪਾਂ ਇਹ ਵੀ ਕਹਿੰਦੇ ਵੀ ਤੁਸੀਂ ਅਰਦਾਸ ਕਰਿਆ ਜੇ, ਸਿਫਾਰਸ਼ ਚਾਹੁੰਦੇ ਆ, ਕਿਉਂਕਿ ਮੇਰੀ ਗੁਰੂ ਨਾਲ ਬਣ ਪਰਮੇਸ਼ਰ ਨਾਲ ਬਣਦੀ ਨਹੀਂ। ਪਤਾ ਨਹੀਂ ਮੇਰੀ ਮੰਨੇ ਕਿ ਨਾ ਮੰਨੇ, ਜਿਹੜਾ ਇਹ ਤੂੰ ਕਹਿੰਦਾ ਪਤਾ ਨਹੀਂ ਮੰਨੇ ਕਿ ਨਾ ਮੰਨੇ, ਤੇਰੀ ਮੰਨੀ ਕਿਵੇਂ ਜਾਏ? ਤੈਨੂੰ ਵਿਸ਼ਵਾਸ ਹੀ ਨਹੀਂ, ਤੈਨੂੰ ਯਕੀਨ ਹੀ ਨਹੀਂ। ਇਸ ਹਰ ਤੋਂ ਮੇਰੇ ਸਾਹਮਣੇ ਇੱਕ ਦ੍ਰਿਸ਼ਟਾਂਤ ਆਇਆ। ਮੈਂ ਸਰਬ ਧਰਮ ਸੰਮੇਲਨ ਵਿੱਚ ਮੈਨੂੰ ਭੇਜਿਆ ਤੇ ਉੱਥੇ ਵੱਖ ਵੱਖ ਧਰਮਾਂ ਦੇ ਬੰਦੇ, ਮੌਲਵੀ ਸਾਹਿਬ ਬੋਲੇ, ਪੰਡਿਤ ਜੀ ਬੋਲੇ, ਜੈਨੀ ਮਤ ਵਾਲੇ ਬੋਲੇ, ਬੁੱਧ ਮਤ ਵਾਲੇ ਵੀਰ ਬੋਲੇ ਤੇ ਮੇਰੀ ਵਾਰੀ ਆਈ। ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਗੁਰਮੁਖੋ, ਜਿਸ ਗੁਰੂ ਦਾ ਮੈਂ ਸਿੱਖ ਹਾਂ ਨਾ, ਮੇਰੇ ਤੇ ਉਸ ਗੁਰੂ ਨੇ ਵੱਡੀ ਰਹਿਮਤ ਕੀਤੀ ਵੀ ਮੈਨੂੰ ਉਹਨੇ ਅਰਥਾਂ ਤੇ ਰੱਬ ਵਿਖਾਇਆ ਜੇ, ਕਿਉਂਕਿ ਬੜੇ ਵਿਦਵਾਨ ਸਨ, ਹੋਰ ਤਾਂ ਮੈਨੂੰ ਡੂੰਘੀਆਂ ਗੱਲਾਂ ਨਹੀਂ ਸੀ ਆਉਂਦੀਆਂ। ਤੇ ਜਿੰਨੀ ਕੁ ਮੈਨੂੰ ਗੁਰੂ ਨੇ ਬੁੱਧੀ ਬਖਸ਼ੀ ਉਹਦੇ ਮੁਤਾਬਕ ਮੈਂ ਬੇਨਤੀ ਕੀਤੀ ਵੀ ਗੁਰਮੁਖੋ, ਜਿਸ ਗੁਰੂ ਦਾ ਮੈਂ ਸਿੱਖ ਹਾਂ, ਉਸ ਗੁਰੂ 'ਚ ਵਿਸ਼ੇਸ਼ ਵਾਧਾ ਇਹ ਹੈ, ਉਹਨੇ ਹਰਥਾਂ ਤੇ ਰੱਬ ਨੂੰ ਵੇਖਿਆ ਤੇ ਸਾਨੂੰ ਹਰਥਾਂ ਤੇ ਰੱਬ ਨੂੰ ਵੇਖਣ ਲਈ ਅੱਖਾਂ ਦਿੱਤੀਆਂ, ਸ਼ਬਦ ਦੀਆਂ ਨਾ ਮੈਂ ਉਦਾਹਰਨ ਦਿੱਤੀ। ਮੈਂ ਕਿਹਾ ਆਪਾਂ ਦੁਨੀਆਂ 'ਚ ਵੇਖਦੇ ਹਾਂ, ਆਪਣੇ ਧਰਮ ਮੰਦਰ ਨੂੰ ਉਸਾਰ ਲਈ ਲੋਕਾਂ ਨੇ ਦੂਜਿਆਂ ਦੇ ਧਰਮ ਮੰਦਰ ਢਾਏ। ਇਹ ਲੰਮੀ ਚੌੜੀ ਕਥਾ ਹੈ। ਸਾਡੇ ਹਿੰਦੁਸਤਾਨ ਦੇ ਉੱਪਰ ਜਿੰਨੇ ਵੀ ਹਮਲਾਵਰ ਆਏ ਨੇ ਨਾ, ਖਾਸ ਕਰਕੇ ਰਹਿੰਦੇ ਪਾਸੇ ਤੋਂ, ਉਹਨਾਂ ਨੇ ਜ਼ਿਆਦਾਤਰ ਆਪਣਾ ਗੁੱਸਾ ਸਾਡੇ ਮੰਦਰਾਂ ਧਰਮ ਮੰਦਰਾਂ ਤੇ ਕੱਢਿਆ। ਜਿਹੜੀ ਜਾਮਾ ਮਸਜਿਦ ਹੈ ਨਾ, ਉਹਦੀਆਂ ਪੌੜੀਆਂ ਦੇ ਵਿੱਚ ਮੰਦਰ ਦੀਆਂ ਮੂਰਤੀਆਂ ਭੰਨ ਕੇ ਪੌੜੀਆਂ ਬਣਾਈਆਂ ਗਈਆਂ, ਪਰ ਸਾਡੇ ਤੇ ਗੁਰੂ ਨੇ ਤਰਸ ਕੀਤਾ, ਸਾਨੂੰ ਅਰਥਾਂ ਤੇ ਪਰਮਾਤਮਾ ਵਿਖਾਇਆ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੇ ਹਰਗੋਬਿੰਦਪੁਰ ਦਾ ਜੰਗ ਜਿੱਤਿਆ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਵਿਧੀ ਚੰਦਾ, ਬਾਕੀ ਦੇ ਕੰਮ ਬਾਅਦ ਵਿੱਚ, ਤੇ ਸਾਰਿਆਂ ਤੋਂ ਪਹਿਲਾਂ ਆਪਾਂ ਮਸੀਤ ਦੀ ਸਾਰੀ ਕਰਾਈਏ। ਮਸੀਤ ਦੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨਮਾਜ਼ ਨਹੀਂ ਪੜ੍ਹਦੇ, ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਰੋਜ਼ਾ ਦੀ ਸਿੱਖਿਆ ਨਹੀਂ ਦਿੰਦੇ। ਕਹਿਣ ਲੱਗੇ ਬਿਧੀ ਚੰਦ, ਇਹ ਬਹੁਤ ਜ਼ਰੂਰੀ ਕੰਮ ਹੈ। ਕਿਉਂ? ਜਦੋਂ ਮੁਸਲਮਾਨ ਵੀਰ ਆਉਂਦੇ ਨੇ ਨਾ, ਉਹਨਾਂ ਨੂੰ ਨਮਾਜ਼ ਪੜ੍ਹਨ ਦੇ ਸਮੇਂ ਪਰੇਸ਼ਾਨੀ ਨਾ ਆਵੇ, ਇਸ ਕਰਕੇ ਆਪਾਂ ਗੁਰਦੁਆਰਾ ਬਾਅਦ ਵਿੱਚ ਬਣਾਵਾਂਗੇ, ਪਹਿਲਾਂ ਮਸੀਤ ਬਣਾਈਏ। ਤੇ ਕਈ ਵਾਰ ਆਪਾਂ ਰਾਜਨੀਤਿਕ ਸਟੰਟ ਕਰਕੇ ਬਿਆਨ ਬੜੇ ਦਿੰਦੇ ਹਾਂ, ਪਰ ਹੁੰਦਾ ਨਹੀਂ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਉੱਥੇ ਮੁਸਲਮਾਨ ਭਰਾਵਾਂ ਲਈ ਮਸੀਤ ਬਣਾਈ, ਜਿਹੜੀ ਅੱਜ ਵੀ ਇਸ ਗੱਲ ਦੀ ਗਵਾਹੀ ਦਿੰਦੀ ਪਈ ਰੱਬ ਅਰਥਾਂ ਤੇ ਹੈ। ਉਹ ਮਸੀਤ ਬਿਲਕੁਲ ਬੜੀ ਵਧੀਆ ਹਾਲਤ ਵਿੱਚ ਹੈ। ਕਿਸੇ ਦੁਨੀਆਂ ਦੇ ਲੋਕ ਨੇ ਵੇਖਣੀ ਤੇ ਜਾ ਕੇ ਵੇਖੋ, ਧਰਮ ਨਿਰਪੱਖਤਾ ਦੀ ਮਿਸਾਲ। ਲੋਕ ਧਰਮ ਨਿਰਪੱਖ ਮੂੰਹ ਜ਼ਬਾਨੀ ਕਹੀ ਜਾਂਦੇ ਨੇ, ਪਰ ਧਰਮ ਦਾ ਪੱਗ ਕਰਦੇ ਨਿਰਪੱਖ ਕੋਈ ਨਹੀਂ। ਇਹ ਗੁਰੂ ਨਾਨਕ ਦਾ ਘਰ ਹੈ ਜਿਹੜਾ ਧਰਮ ਨਿਰਪੱਖ ਦੀ ਸਿੱਖਿਆ ਦਿੰਦਾ ਹੈ। ਇਸ ਕਰਕੇ ਹਰ ਹਰ ਬੂੰਦ ਪੈ ਹਰ ਸਵਾਮੀ, ਸਵਾਮੀ ਦਾ ਅਰਥ ਹੁੰਦਾ ਮਾਲਕ, ਬੂੰਦ ਦਾ ਅਰਥ ਹੈ ਸਵਾਮਤੀ ਬੂੰਦ, ਜਿਹਦਾ ਮੈਂ ਕੱਲ ਜ਼ਿਕਰ ਕੀਤਾ ਸੀ। ਆਕਾਸ਼ ਦੇ ਵਿੱਚੋਂ ਗੁਰਮੁਖੋ ਸਵਾਮਤੀ ਬੂੰਦ ਪੈਂਦੀ ਇੱਕ, ਪਰ ਉਹਦਾ ਅਸਰ ਸਾਰਿਆਂ ਤੇ ਬਰਾਬਰ ਨਹੀਂ ਹੁੰਦਾ। ਆਪਾਂ ਗੁਰਦੁਆਰੇ ਆਏ ਨਾ, ਪਰ ਆਪਾਂ ਸਾਰੇ ਬ੍ਰਹਮ ਗਿਆਨੀ ਨਹੀਂ। ਕਈਆਂ ਨੇ ਵੇਖਣਾ ਵੀ ਅੱਜ ਐਤਵਾਰ ਹੈ ਤੇ ਭੀੜ ਹੋਵੇਗੀ, ਅੱਜ ਜੇਬਾਂ ਵੱਧ ਕੱਟ ਲਾਂਗੇ, ਆਇਓ ਵੀ ਗੁਰਦੁਆਰੇ ਨੇ। ਕਈਆਂ ਨੇ ਵੇਖਣਾ ਵੀ ਕੌਲੀਆਂ ਚੁੱਕ ਲਾਂਗੇ ਚਾਰ। ਮੈਂ ਮੰਜੀ ਸਾਹਿਬ ਦੇ ਲਾਗੇ ਦੋ ਕੌਲੀਆਂ ਵੇਖੀਆਂ ਤੇ ਕਿਸੇ ਲੰਗਰ ਚੋਂ ਚੁੱਕ ਕੇ ਲਿਆਂਦੀਆਂ ਹੋਣਗੀਆਂ ਨਾ, ਤੇ ਮੇਰੇ ਮਨ ਵਿੱਚ ਖਿਆਲ ਆਇਆ ਵੀ ਕਿਤੇ ਸਾਡਾ ਬੱਚਾ ਕੌਲੀ ਵਗਾ ਕੇ ਸੁੱਟ ਦੇ ਤੇ ਆਪਾਂ ਬੱਚਾ ਮਾਰਨ ਤੱਕ ਜਾਂਦੇ ਹਾਂ ਕਿ ਸਾਡੀ ਕੌਲੀ ਚੀਬੀ ਹੋ ਗਈ। ਇਹ ਗੁਰੂ ਰਾਮਦਾਸ ਦੀਆਂ ਬਾਟੀਆਂ ਨੇ ਨਾ, ਆਪਾਂ ਨੂੰ ਕੀ ਪਰਵਾਹ, ਆਪਾਂ ਤਾਂ ਖਾਣਾ ਹੀ ਜਾਣਦੇ। ਮੁੜ ਕੇ ਰੇਡ ਦਿੱਤੀ ਵੀ ਗੁਰੂ ਰਾਮਦਾਸ ਆਪੇ ਬਾਟੀਆਂ ਚੁੱਕ ਲਏ, ਕਿਉਂਕਿ ਬਾਟੀਆਂ ਵੀ ਗੁਰੂ ਰਾਮਦਾਸ ਦੀਆਂ ਹੋਈਆਂ, ਅਸੀਂ ਤਾਂ ਖਾਣ ਲਈ ਆਏ ਹਾਂ ਵੀ ਬਾਟੀਆਂ ਗੁਰੂ ਰਾਮਦਾਸ ਚੁੱਕੇ। ਮਨ ਨੂੰ ਦੇ ਪਿਆਰੇ ਤੇ ਰੇੜੀਏ ਅਸੀਂ, ਇਹ ਕਿਹੋ ਜਿਹੀ ਸਿੱਖੀ ਹੈ, ਸਾਡੀ ਕਿਹੋ ਜਿਹੀ ਨੀਵੀਂ ਸੋਚ ਹੈ। ਮੈਂ ਗੱਲ ਸਵਾਤੀ ਬੂੰਦ ਦੀ ਕਰਾਂ। ਸਵਾਤੀ ਬੂੰਦ ਆਕਾਸ਼ ਚੋਂ ਵਸਦੀ ਹੈ ਪਰ ਉਹਦਾ ਅਸਰ ਬਰਾਬਰ ਨਹੀਂ। ਕਿਵੇਂ? ਭਾਈ ਜੀ ਨੇ ਆਪਣੀਆਂ ਵਾਰਾਂ ਵਿੱਚ ਲਿਖਿਆ ਹੈ, ਸੰਸਰ ਵਰਸੇ ਸਵਾਤ ਬੂੰਦ ਜੋ ਸਭਨੀ ਥਾਈ। ਉਹ ਸਵਾਤੀ ਬੂੰਦ ਬਰਾਬਰ ਹਰ ਥਾਂ ਤੇ ਵਸਦੀ ਹੈ। ਅਸਰ ਕਿਵੇਂ ਹੈ? ਕੇਲੇ ਵਿੱਚ ਕਪੂਰ ਹੋਏ ਸੀਤਲ ਸੁਖਦਾਈ। ਜੋ ਸਵਾਤੀ ਬੂੰਦ ਕੇਲੇ ਤੇ ਪੈ ਜਾਏ ਤੇ ਆਪਾਂ ਸੁਣਦੇ ਨਾ ਕਪੂਰ, ਹੁਣ ਰੱਬ ਦਾ ਕ੍ਰਿਸ਼ਮਾ ਵੇਖੋ ਵੀ ਉਸ ਕੇਲੇ ਵਿੱਚ ਕਪੂਰ ਪੈਦਾ ਹੋ ਜਾਂਦਾ ਹੈ। ਬਈ ਇੱਕ ਨਿੱਕੀ ਜਿਹੀ ਪਾਣੀ ਦੀ ਬੂੰਦ ਤੇ ਕੇਲੇ ਵਿੱਚ ਕਪੂਰ ਪੈਦਾ ਹੋ ਗਿਆ। ਤੇ ਜਦੋਂ ਇਹ ਬੂੰਦ ਸਿੱਪੀ ਤੇ ਪਵੇ, ਮੋਤੀ ਹੋਵੇ ਸਿੱਪ ਮੂੰਹ ਬਹੁ ਮੋਲ ਮਲਾਈ। ਉਹ ਸਵਾਤੀ ਬੂੰਦ ਜੇ ਕਿਤੇ ਸਿੱਪੀ ਦੇ ਖੁੱਲੇ ਮੂੰਹ ਚ ਪੈ ਜਾਏ ਤੇ ਕੁਦਰਤ ਦਾ ਕ੍ਰਿਸ਼ਮਾ ਉਹ ਸਿੱਪੀ ਦਾ ਮੂੰਹ ਬੰਦ ਹੋ ਜਾਂਦਾ ਹੈ, ਸਿੱਪੀ ਥੱਲੇ ਡੁੱਬ ਜਾਂਦੀ ਹੈ ਤੇ ਕੁਝ ਸਮੇਂ ਤੋਂ ਬਾਅਦ ਉਹ ਸਵਾਤੀ ਬੂੰਦ ਕੀਮਤੀ ਮੋਤੀ ਬਣ ਜਾਂਦੀ ਹੈ। ਉਹ ਤਰਲ ਪਦਾਰਥ ਕੇਲੇ ਵਿੱਚ ਪਈ ਤੇ ਕਪੂਰ ਬਣਿਆ, ਸਿੱਪੀ ਵਿੱਚ ਪਈ ਤੇ ਕੀਮਤੀ ਮੋਤੀ ਬਣਿਆ। ਅੱਗੇ ਆ ਗਿਆ ਗਲਤ ਪਾਸਾ ਸਾਡਾ ਮਹਿਕਮਾ, ਬਿਸੀਅਰ ਦੇ ਮੂੰਹ ਕਾਲ ਕੂਟ ਚਿਤਵੇ ਬਰਿਆਈ। ਤੇ ਜੇ ਕਿਤੇ ਉਹ ਸਵਾਤੀ ਬੂੰਦ ਸੱਪ ਤੇ ਪੈ ਜਾਏ ਤੇ ਕਹਿੰਦੇ ਸੱਪ ਇੰਨਾ ਕਾਲਾ ਹੋ ਜਾਂਦਾ ਵੀ ਮੈਨੂੰ ਕੋਈ ਬੰਦਾ ਮਿਲੇ ਤੇ ਲੜ ਕੇ ਮੈਂ ਆਪਣੀ ਜ਼ਹਿਰ ਕੱਢਾਂ। ਬੂੰਦਾ ਗਨਾ ਕੋਈ ਨਹੀਂ, ਬੂੰਦ ਇੱਕ ਹੈ, ਲੇਕਿਨ ਮਾੜਿਆਂ ਕੋਲ ਗਈ ਤੇ ਉਹਦਾ ਮਾੜਾ ਅਸਰ, ਚੰਗਿਆਂ ਕੋਲ ਗਈ ਤੇ ਚੰਗਾ। ਮੈਂ ਬੇਨਤੀ ਕਰਾਂ, ਅਸੀਂ ਅਰਦਾਸ ਕਰੀਏ ਪਾਤਸ਼ਾਹ ਸਾਡੀ ਚਾਤਰਕ ਵਾਲੀ ਅਵਸਥਾ ਬਣ ਜਾਏ, ਸਾਡੀ ਕੇਲੇ ਵਾਲੀ ਅਵਸਥਾ ਬਣ ਜਾਏ, ਸਾਡੀ ਸਿੱਪੀ ਵਾਲੀ ਅਵਸਥਾ ਬਣ ਜਾਏ। ਤੋ ਮੇਰੇ ਪਾਤਸ਼ਾਹ ਕਹਿੰਦੇ ਹਰ ਹਰ ਬੂੰਦ ਭੈ ਹਰ ਸਵਾਮੀ। ਉਹ ਸਵਾਮੀ ਮਾਲਕ ਜਿਹੜਾ ਹਰ ਥਾਂ ਤੇ ਵਿਆਪਕ ਹੈ, ਹਰੇ ਪਰੇ ਕਰਨ ਵਾਲਾ ਹੈ, ਔਗੁਣਾਂ ਦੀ ਨਿਵਿਰਤੀ ਕਰਨ ਵਾਲਾ ਹੈ, ਹੈ ਤਾਂ ਸਵਾਤੀ ਬੂੰਦ ਵਰਗਾ।
ਹਮ ਚਾਤ੍ਰਿਕ ਬਿਲਲ ਬਿਲਲਾਤੀ,
ਤੇ ਜਿਵੇਂ ਇੱਕ ਚਾਤ੍ਰਿਕ ਬੰਬੀਆ ਅਥਵਾ ਪਪੀਆ ਉਹ ਵਰਲਾਪ ਕਰਦਾ ਹੈ, ਇਸ ਪ੍ਰਕਾਰ ਅਸੀਂ ਵਰਲਾਪ ਕਰਦੇ ਹਾਂ। ਆਪਾਂ ਸ਼ਬਦ ਹਜ਼ਾਰੇ ਦੀ ਪਾਵਨ ਬਾਣੀ ਪੜ੍ਹਦੇ ਹਾਂ, ਹਜ਼ੂਰ ਨੇ ਸਾਨੂੰ ਹਿੰਟ ਦਿੱਤਾ ਹੈ, ਮੇਰਾ ਮਨ ਲੋਚਾ ਹੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨ ਉਤਰੇ ਸਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਉ, ਹਾਂ ਘੋਲੀ ਜੀਉ ਘੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਉ। ਜਿਵੇਂ ਉਹ ਚਾਤਰਕ, ਜਿਵੇਂ ਉਹ ਬੰਬੀਆ, ਉਹ ਸਵਾਂਤੀ ਬੂੰਦ ਵਾਸਤੇ ਤਰਲੇ ਮਾਰਦਾ ਹੈ, ਵਰਲਾਪ ਕਰਦਾ ਹੈ, ਇਸ ਪ੍ਰਕਾਰ ਅਸੀਂ ਨਾਮੀ ਨਾਮ ਦੀ ਸਵਾਂਤੀ ਬੂੰਦ ਲਈ ਇਹ ਵਿਰਾਗ ਕਰਦੇ ਹਾਂ। ਸਾਡੇ ਨੇਤਰਾਂ ਵਿੱਚ ਜਲ ਤਾਂ ਚੱਲਦਾ ਹੈ,
ਹਰ ਹਰ ਕਿਰਪਾ ਕਰੋ ਪ੍ਰਭ ਆਪਣੀ।
ਗੁਰਮੁਖ ਪਿਆਰੋ, ਕਦੇ ਮਿਹਨ ਦਾ ਮਾਣ ਨਾ ਕਰਿਆ ਕਰੋ। ਯਾਦ ਰੱਖਣਾ, ਮਾਨ ਮੁਨੀ ਮੁਨਵਰ ਗੜੇ, ਮਾਨ ਸਭੇ ਕੋ ਖਾਏ। ਇਹ ਮਾਨ ਇੰਨਾ ਚੰਦਰਾ ਹੈ, ਇੰਨੇ ਵੱਡੇ ਵੱਡੇ ਰਿਸ਼ੀਆਂ ਨੂੰ ਖਤਮ ਕਰ ਦਿੱਤਾ। ਤੁਸੀਂ ਕਰੋ ਗਿਆਨੀ ਜੀ, ਇਹਦੇ ਨਾਲ ਕੀ ਹੋ ਸਕਦਾ, ਕਿਤੇ ਹੋਇਆ, ਮਿਸਾਲ ਦਿਓ ਤੁਸੀਂ। ਗੁਰਮੁਖੋ, ਸਾਨੂੰ ਇੱਕ ਮਿਸਾਲ ਮਿਲਦੀ ਹੈ ਪੁਰਾਤਨ ਭਾਰਤੀ ਸਾਹਿਤ ਵਿੱਚ, ਮਾਨਣ ਸਾਨੂੰ ਕਿੰਨਾ ਘਰ ਹੈ। ਜਿਹੜਾ ਆਪਾਂ ਹੰਕਾਰ ਕਰਦੇ ਨੇ, ਗਿਆਨੀ ਜੀ ਆਹ ਮੱਥਾ ਟੇਕ ਗਏ ਦਰਬਾਰ ਸਾਹਿਬ ਲੈ ਗਏ ਨਾਲ, ਜਿਹੜਾ ਚੰਦੋਆ ਨਾ ਇਹ ਅੱਜ ਅਸੀਂ ਚਾੜਿਆ, ਜੇ ਮੱਥਾ ਟੇਕਣ ਨਹੀਂ ਲਿਆ, ਚੰਦੋਆ ਵਿਖਾਉਣ ਨਹੀਂ ਲਿਆ, ਵੀ ਅੱਜ ਮੈਂ ਗੁਰੂ ਦਾ ਪਰਦਾ ਟੱਕਿਆ, ਇਹੋ ਹੀ ਹੋਇਆ ਨਾ। ਬੇਨਤੀ ਕਰਾਂ, ਹਰ ਧਰਮ ਗ੍ਰੰਥ ਵਿੱਚ ਬੜੀ ਸੇਜ ਸਿੱਖਿਆ ਹੈ। ਮੈਂ ਕੁਰਾਨ ਵਿੱਚੋਂ ਇੱਕ ਬੜੀ ਸੁੰਦਰ ਗੱਲ ਪੜ੍ਹੀ, ਉੱਥੇ ਲਿਖਿਆ ਵੀ ਮਿੱਤਰਾ ਜੇ ਸੱਜੇ ਹੱਥ ਨਾਲ ਦੇਣਾ ਤੇਰੇ ਖੱਬੇ ਨੂੰ ਪਤਾ ਨਾ ਲੱਗੇ। ਜਦੋਂ ਦੇਣਾ ਨਾ ਕਿਸੇ ਨੂੰ, ਲੋਕਾਂ ਨੂੰ ਤਾਂ ਪ੍ਰਾਪੇ ਕੰਡਾ ਕੀ ਕਰਨਾ, ਸੱਜੇ ਹੱਥ ਨਾਲ ਦੇ ਤੇਰੇ ਖੱਬੇ ਨੂੰ ਪਤਾ ਨਾ ਲੱਗੇ, ਤੇ ਆਪਾਂ ਤਾਂ ਦਵਾਈ ਪਿੱਟਦੇ ਹਾਂ ਦਵਾਈ। ਮਾਨ ਕਿੰਨਾ ਖਤਰਨਾਕ ਹੈ। ਮੈਂ ਇਸ ਪਾਸੇ ਜਾਵਾਂ, ਇੱਕ ਜਾਤੀ ਰਾਜਾ ਆਇਆ ਗੁਰਮੁਖੋ, ਜਾਤੀ ਰਾਜਾ ਸਾਡੇ ਭਾਰਤ ਵਿੱਚ ਹੀ, ਉਹਨੇ ਕਹਿੰਦੇ ਬਹੁਤ ਭਾਰੀ ਤਪ ਕੀਤਾ ਸਾਡਾ, ਪੁਰਾਤਨ ਮਿਥਿਹਾਸ ਦੀ ਕਥਾ ਮਿਥਿਹਾਸ ਵਿੱਚ। ਇੱਥੇ ਕਈ ਤਰਕ ਬੰਦੇ ਕਹਿੰਦੇ ਨੇ ਗਿਆਨੀ ਜੀ ਮਿਥਿਹਾਸ ਤਾਂ ਕੇਵਲ ਟਾਈਮ ਪਾਸ ਵਾਲੀ ਹੁੰਦਾ, ਮਿਥਿਹਾਸ ਦੀ ਗੱਲ ਨਹੀਂ ਕਰੀਦੀ। ਤੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਾਂ, ਜਿਹੜਾ ਹਰ ਚੰਦੌਰੀ ਸਾਨੂੰ ਕਿਤੇ ਫੋਟੋ ਲਾ ਕੇ ਵਿਖਾਓ, ਮਿਥਿਹਾਸ ਨਹੀਂ ਹੋ। ਤੇ ਜੇ ਗੁਰਬਾਣੀ ਵਿੱਚ ਮਿਥਿਹਾਸ ਹਰ ਚੰਦੌਰੀ ਲਿਖਿਆ ਤੇ ਅਸੀਂ ਜੇ ਮਿਥਿਹਾਸ ਦੀ ਦ੍ਰਿਸ਼ਟਾਂਤ ਦਿੱਤਾ, ਤੁਹਾਨੂੰ ਐਲਰਜੀ ਕਿਉਂ, ਕਿਉਂ ਪਰੇਸ਼ਾਨੀ? ਰਾਜੇ ਜਾਤੀ ਨੇ ਤਪ ਕੀਤਾ ਕਾਹਦੇ ਲਈ, ਮੈਨੂੰ ਇੰਦਰ ਦੀ ਪਦਵੀ ਪ੍ਰਾਪਤ ਹੋ ਜਾਏ। ਪਰ ਯਾਦ ਰੱਖਣਾ, ਲੋਕਾਂ ਵਾਸਤੇ ਇੰਦਰ ਦੀ ਪਦਵੀ ਮਾਨ ਹੋਏਗੀ, ਪਰ ਸਿੱਖ ਲਈ ਇਹਦੀ ਕੋਈ ਮੁਕਤ ਨਹੀਂ। ਲੋਕਾਂ ਦੇ ਕਹਿਣ ਮੁਤਾਬਕ ਜਿਹੜਾ ਸੁਰਗ ਦਾ ਰਾਜਾ ਉਹਨੂੰ ਕਹਿੰਦੇ ਨੇ ਇੰਦਰ, ਇਹੋ ਆਪਾਂ ਪੜ੍ਹਦੇ ਹਾਂ ਨਾ, ਤੇ ਮੇਰੇ ਤੇ ਯਕੀਨ ਕਰਿਆ ਜੇ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ ਕਿਉਂਕਿ ਆਪਾਂ ਫੋਟੋਆਂ ਲਾਉਣੇ ਤੇ ਸੁਰਗਵਾਸੀ ਫਲਾਨਾ ਸਿੰਘ ਆ ਬਾਪੂ ਮਰ ਜਾਂਦਾ ਨਾ ਤੇ ਦੁਸਹਿਰੇ ਵਾਲੇ ਦਿਨ ਇੱਕ ਬਹੁਤ ਵਧੀਆ ਫੋਟੋ ਤਿਆਰ ਕਰਦੇ ਹਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੇ ਅੱਗੇ ਰੱਖਦੇ ਵੀ ਲੋਕੀ ਸਾਡੇ ਸ਼ਰਾਬੀ ਬਾਪੂ ਨੂੰ ਮੱਥਾ ਟੇਕਣ ਤੇ ਗੁਰੂ ਨੂੰ ਵੀ। ਮੈਂ ਇੱਕ ਥਾਂ ਤੇ ਕਥਾ ਕਰਨ ਗਿਆ ਮਰਗ ਦੇ ਭੋਗ ਤੇ, ਮੈਂ ਕਿਹਾ ਵੀ ਗੁਰਮੁਖ ਹੁਣ ਤੁਹਾਡੇ ਬਾਪੂ ਨੂੰ ਮੱਥਾ ਟੇਕਾ ਗੁਰੂ ਨੂੰ, ਮੈਂ ਪਾਸੇ ਉਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ, ਮੈਂ ਕਿਹਾ ਪਾਤਸ਼ਾਹ ਮੈਂ ਤਾਂ ਤੈਨੂੰ ਮੱਥਾ ਟੇਕਣਾ ਹੀ, ਮੈਂ ਨੀ ਉਹ ਸੁਰਗਵਾਸੀਆਂ ਨੂੰ ਮੰਨਦਾ। ਵੇਖੋ ਕਿੱਡਾ ਸਾਡਾ ਜਲਦੀ ਐਕਸ਼ਨ ਹੁੰਦਾ ਹੈ ਵੀ ਬਾਪੂ ਅੱਜ ਮਰਿਆ ਫੁੱਲ ਪਾਏ ਤੇ ਉਦੋਂ ਹੀ ਫੋਟੋ ਲਾ ਕੇ ਆਪਾਂ ਫੋਟੋਗ੍ਰਾਫਰ ਨੂੰ ਕਹਿੰਦੇ ਵੀ ਦਸਵੀਂ ਦੁਸਹਿਰੇ ਵਾਲੇ ਦਿਨ ਫੋਟੋ ਬਿਲਕੁਲ ਲੈਣੀ ਚਾਹੀਦੀ, ਬਹੁਤ ਵੱਡੇ ਸਹੀ ਦੀ ਫੋਟੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ ਲਾ ਕੇ ਲਿਖ ਤੇ ਸੁਰਗਵਾਸੀ ਫਲਾਨੀ ਡੇਟ ਨੂੰ ਉਹਨੇ ਸੁਰਗਾਂ ਵਿੱਚ ਐਂਟਰੀ ਕੀਤੀ, ਸੁਰਗ ਦੀ ਆਪਾਂ ਐਂਟਰੀ ਡੇਟ ਵੀ ਲਿਖਦੇ ਐਂਟਰੀ ਫਲਾਨੀ ਤਰੀਕ ਨੂੰ 12ਵੇਂ ਮਹੀਨੇ ਦੀ 12 ਤਰੀਕ ਨੂੰ ਬਾਪੂ ਸੁਰਗ ਵਿੱਚ ਐਂਟਰ ਹੋਇਆ। ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਗਿਆ ਤੇ ਮੈਂ ਕਿਹਾ ਬੇਨਤੀ ਕੀਤੀ ਪਾਤਸ਼ਾਹ ਮੈਂ ਆਪਣੀ ਕਰਤੂਤ ਕਰਕੇ ਤਾਂ ਮੇਰੇ ਪੱਲੇ ਕੱਖ ਨਹੀਂ, ਪਰ ਤੂੰ ਮੈਨੂੰ ਬਖਸ਼ਿਆ ਆਪਣੇ ਦਰ ਦਾ ਸੇਵਾਦਾਰ ਬਣਾਇਆ ਹੀ ਰਹਿਮਤ ਕੀਤੀ ਹੋ ਤੇ ਮੇਰੀ ਇੱਕ ਮੰਨੀ ਵੀ ਜੇ ਕੋਈ ਮੇਰਾ ਪਿਓ ਦਾਦਾ ਪੜਦਾਦਾ ਸੁਰਗਾਂ ਚ ਗਿਆ ਤੇ ਮੇਰੀ ਬੇਨਤੀ ਮਨ ਉਹਨਾਂ ਨੂੰ ਬਾਹਰ ਕੱਢ ਦੇ, ਇਹ ਮੈਂ ਅਰਦਾਸ ਕੀਤੀ ਦਰਬਾਰ ਸਾਹਿਬ। ਕਿਉਂ ਸਾਡੀ ਸੁਰਗ ਜਗ੍ਹਾ ਨਹੀਂ, ਸੁਰਗਾਂ ਵਿੱਚ ਸ਼ਰਾਬ ਸੁਰਗਾਂ ਝੂਰਾਂ, ਇਹ ਗੁਰੂ ਕੇ ਸਿੱਖ ਨੂੰ ਦੋਵੇਂ ਚੀਜ਼ਾਂ ਪ੍ਰਵਾਨ ਨਹੀਂ। ਆ 31 ਮਾਰਚ ਲੱਗੀ ਹੈ ਨਾ, 31 ਮਾਰਚ ਲੋਕਾਂ ਨੇ ਖੁੱਲ ਖੁੱਲ ਕੇ 3-3 ਪੇਟੀਆਂ ਲਈਆਂ ਵੀ ਪਤਾ ਨਹੀਂ ਮੁੜ ਕੇ 31 ਮਾਰਚ ਆਉਣੀ ਕਿ ਨਹੀਂ ਆਉਣੀ, ਇਹ ਗੱਲ ਹੈ ਵੀ ਠੀਕ। ਜਦੋਂ ਲੋੜ ਤੋਂ ਵੱਧ ਪੀ ਗਿਆ ਤੇ ਹੋ ਸਕਦਾ ਵੀ ਅਪ੍ਰੈਲ ਵਿੱਚ ਕੰਮ ਹੋ ਜਾਏ ਮੁੜ ਕੇ ਮਾਰਚ ਆਵੇ ਨਾ, ਇਹ ਵੀ ਹੋ ਸਕਦਾ। ਇਸ ਕਰਕੇ ਉਹਨਾਂ ਲਾਹ ਲਿਆ ਕਿ ਮੈਂ ਪਾਸੇ ਨਾ ਜਾਵਾਂ। ਤੋ ਗੁਰਮੁਖ ਹੋ, ਅਸੀਂ ਗੁਰੂ ਦੇ ਅੱਗੇ ਆਪਣੀ ਮਿਹਨਤ ਦਾ ਮਾਣ ਨਹੀਂ ਕਰਨਾ। ਮੈਂ ਗੱਲ ਕਰਨ ਲੱਗਾ ਸਾ ਭੁੱਲ ਚਲੀ ਸੀ ਰਾਜੇ ਜਜਾਤੀ ਦੀ। ਰਾਜੇ ਜਜਾਤੀ ਨੇ ਇਸ ਕਰਕੇ ਤਪੱਸਿਆ ਕੀਤੀ ਕਿ ਮੈਂ ਇੰਦਰ ਦੀ ਪਦਵੀ ਪ੍ਰਾਪਤ ਕਰਾਂ, ਲਿਖਿਆ ਵੀ ਉਹਦੀ ਬਹੁਤ ਸਾਰੀ ਤਪੱਸਿਆ ਹੋਈ। ਉਹਦਾ ਇੰਨਾ ਤੇਜ ਪ੍ਰਤਾਪ ਹੈ ਉਹਨੂੰ ਵੇਖ ਨਹੀਂ ਸਕਦਾ, ਜਿਵੇਂ ਆਪਾਂ ਕਹਿੰਦੇ ਫਲਾਣੇ ਦੀ ਅੱਖਾਂ 'ਚ ਅੱਖ ਪਾ ਕੇ ਵੇਖਿਆ ਨਹੀਂ ਜਾਂਦਾ। ਜਦੋਂ ਕੋਈ ਬੰਦਾ ਬੰਦਗੀ ਕਰਦਾ ਨਾ, ਉਹਦਾ ਗੁਰਮੁਖ ਆਤਮ ਬਲ ਇੰਨਾ ਵੱਧ ਜਾਂਦਾ ਹੈ ਕਿ ਆਮ ਬੰਦੇ ਨੂੰ ਉਹਨਾਂ ਦੀ ਅੱਖਾਂ ਵਿੱਚ ਝਾਕਣਾ ਔਖਾ ਹੋ ਜਾਂਦਾ ਹੈ। ਮੈਂ ਦੋ ਮਹਾਂਪੁਰਸ਼ਾਂ ਦੀ ਬਹੁਤ ਲਾਗੇ ਸੰਗਤ ਕੀਤੀ, ਸੰਤ ਬਾਬਾ ਕਰਤਾਰ ਸਿੰਘ ਖਾਲਸਾ ਦੀ, ਸੰਤ ਬਾਬਾ ਜਰਨੈਲ ਸਿੰਘ ਮਹਾਂਪੁਰਸ਼ਾਂ ਦੀ। ਬਹੁਤ ਨਿਕਟਵਰਤੀ ਹੋਣ ਦੇ ਬਾਵਜੂਦ ਵੀ ਜੀ ਕਰਨਾ ਕਿ ਅੱਖਾਂ 'ਚ ਅੱਖਾਂ ਪਾ ਕੇ ਵੇਖੀਏ ਤੇ ਜਦੋਂ ਉਹਨਾਂ ਵੇਖਣਾ ਸਾਡੀ ਆਪਣੇ ਆਪ ਨੀਵੀਆਂ ਹੋ ਜਾਣੀਆਂ ਆਪਣੇ ਆਪ ਹੀ, ਕਿਉਂਕਿ ਉਹਨਾਂ ਦੇ ਅੰਦਰ ਆਤਮਕ ਬਲ ਹੈ ਸਤਿਆ ਨਾਮ ਦੀ। ਰਾਜਾ ਜਜਾਤੀ ਨੇ ਤਪ ਕੀਤਾ ਤੇ ਨਿਸ਼ਾਨਾ ਉਹਨੇ ਰੱਖਿਆ ਵੀ ਮੈਂ ਸੁਰਗ ਦੀ ਦਾ ਰਾਜਾ ਬਣਨਾ। ਇਹ ਵੀ ਉੱਥੇ ਲਿਖਿਆ ਵੀ ਜਿਹੜਾ ਸੁਰਗ ਦਾ ਰਾਜਾ ਬਣਦਾ ਉਹ ਇੰਦਰ ਦੀ ਧਰਮ ਪਤਨੀ ਨੂੰ ਵੀ ਅੰਗੀਕਾਰ ਕਰਦਾ, ਉਹਦਾ ਨਾਂ ਸਤੀ ਹੈ। ਸਤੀ ਨੂੰ ਫਿਕਰ ਪੈ ਗਿਆ ਵੀ ਮੈਂ ਬਚਾਅ ਕਿਵੇਂ ਕਰਾਂ। ਜਿਹੜੇ ਉਹਦੇ ਸਲਾਹਕਾਰ ਸਨ ਉਹ ਕਹਿਣ ਲੱਗੇ ਰਾਣੀ ਚਿੰਤਾ ਨਾ ਕਰ, ਆਪਾਂ ਰਾਜੇ ਦੇ ਅੰਦਰ ਮਾਣ ਪੈਦਾ ਕਰਦੇ ਨੇ ਮਾਣ। ਉਸ ਰਾਜੇ ਜਾਤੀ ਕੋਲ ਆਏ ਕਹਿਣ ਲੱਗੇ ਜਾਤੀ ਤਨ ਤੂੰ ਜਿਹਨਾਂ ਤੂੰ ਤਬ ਕੀਤਾ ਕਿਸੇ ਨੇ ਕੀਤਾ। ਕਹਿਣ ਲੱਗਾ ਹੈ, ਬਸ ਇੰਨੀ ਗੱਲ ਕਹੀ ਤੇ ਗੁਰਪਿਆਰ ਉਹ ਤਬ ਜਾਂਦਾ ਰਿਹਾ। ਤੂੰ ਮੇਰੇ ਪਾਤਸ਼ਾਹ ਇਸ ਪਾਵਨ ਪਵਿੱਤਰ ਪੰਕਤੀ ਸਾਨੂੰ ਇਹ ਕਹਿੰਦੇ ਗੁਰਮੁਖਾ ਆਪਣੇ ਕੰਮਾਂ ਦਾ ਮਾਣ ਨਾ ਕਰ, ਗੁਰੂ ਤੋਂ ਕਿਉਂ ਕੇਵਲ ਤੇ ਕੇਵਲ ਕਿਰਪਾ ਮੰਗ ਰਹਿਮਤ ਮੰਗ। ਮੈਂ ਇੱਕ ਮੁਸਲਮਾਨ ਬਜ਼ੁਰਗ ਦੇ ਕੋਲੋਂ ਸ਼ੇਰ ਸੁਣਦਾ ਹੁੰਦਾ ਸਾਂ, ਇਹ ਕੋਈ 34-35 ਸਾਲ ਪੁਰਾਣੀ ਗੱਲ ਹੈ, ਮਾਫ ਕਰਨਾ 68 ਦੀ ਗੱਲ ਨੱਥਰ ਦੀ। ਜਦੋਂ ਉਸ ਬਜ਼ੁਰਗ ਨੇ ਵਿਰਾਗ ਵਿੱਚ ਆਉਣਾ ਤੇ ਉਹਨੇ ਬੜੇ ਵਿਰਾਗ ਵਾਲੇ ਪੰਕਤੀਆਂ ਪੜ੍ਹਨੀਆਂ, ਰੱਬਾ ਤੂੰ ਨਾ ਕਰੇ ਤੇ ਕਰੇ ਕਿਹੜਾ, ਮੇਰੀਆਂ ਸਭ ਜ਼ਰੂਰਤਾਂ ਪੂਰੀਆਂ ਨੂੰ ਲੋਕੀ ਤੱਕਦੇ ਮੇਰੇ ਗੁਨਾਹ ਵਾਲੇ, ਮੈਂ ਤੱਕਦਾ ਰਾਮਤਾ ਤੇਰੀਆਂ ਨੂੰ। ਦਸਮ ਪਾਤਸ਼ਾਹ ਦੀ ਬਾਣੀ ਆਪਾਂ ਪੜ੍ਹਦੇ ਹਾਂ, ਤੇ ਜਿੱਥੇ ਵੀ ਤੁਸੀਂ ਪੜ੍ਹਦੇ ਹੋ ਨਾ ਤੁਹਾਨੂੰ ਉੱਥੇ ਮਿਲਦਾ ਤੋਏ ਪ੍ਰਸਾਦ ਤੱਤਾ ਤੇ ਪੈਰ ਚਵਾਵਾ। ਇਹਦਾ ਮਤਲਬ ਇਹ ਹੈ ਹੇ ਵਾਹਿਗੁਰੂ ਜੋ ਕੁਝ ਹੈ ਤੇਰੀ ਕਿਰਪਾ ਕਰਕੇ ਹੈ, ਮੇਰੀ ਮਿਹਨਤ ਕਰਕੇ ਦੀ, ਉਹ ਇੱਥੇ ਬੇਨਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ। ਹੇ ਪਰਿਪੂਰਨ ਪਰਮਾਤਮਾ, ਹੇ ਵਾਹਿਗੁਰੂ ਤੂੰ ਸਾਡੇ ਤੇ ਆਪਣੀ ਕਿਰਪਾ ਕਰ, ਰਹਿਮਤ ਕਰ। ਤੇ ਕੀ ਮੰਗੀਏ?
ਮੁਖ ਦੇਵ ਹਰ ਨਿਮਖਤੀ,
ਇੱਕ ਨਿਮਖ ਮਾਤਰ ਮੈਨੂੰ ਦਰਸ਼ਨ ਦਿਓ। ਆ ਪੰਕਤੀਆਂ ਲਿਖੀਆਂ ਨੇ ਗੁਰਮੁਖਾਂ ਨੇ, ਦਰਸ਼ਨ ਨਾਲ ਕੀ ਹੋਵੇਗਾ? ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਤੇਰੇ ਦਰਸ਼ਨ ਦੇਣ ਦੇ ਨਾਲ ਮੇਰੇ ਤੇ ਬਖਸ਼ਿਸ਼ ਹੋ ਜਾਏਗੀ, ਮੇਰੇ ਤੇ ਕਿਰਪਾ ਹੋ ਜਾਏਗੀ। ਆਪਾਂ ਪੰਕਤੀਆਂ ਤਾਂ ਰੋਜ਼ ਪੜ੍ਹਦੇ ਹਾਂ ਪਰ ਖਿਆਲ ਹੀ ਨਾ ਕਰਦੇ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਨ ਜਨਮ ਜਨਮ ਦੀ ਕਟੀਏ, ਤੇਰੇ ਦੀਦਾਰ ਕਰਨ ਦੇ ਨਾਲ ਜਨਮਾਂ ਜਨਮਾਤਰਾਂ ਦੀ ਮਹਿਲ ਲੈ ਜਾਂਦੀ, ਪਰ ਆਪਾਂ ਦਰਸ਼ਨ ਕਰਦੇ ਨਹੀਂ। ਮੈਂ ਕਈ ਭੋਲੀਆਂ ਭੈਣਾਂ ਬੀਬੀਆਂ ਨੂੰ ਵੇਖਿਆ, ਉਹ ਕਈ ਥਾਵਾਂ ਤੇ ਗ੍ਰੰਥੀ ਜੀ ਨੂੰ ਕਹਿਣਗੀਆਂ ਭਾਈ ਸਾਹਿਬ ਨੂੰ, ਬਾਬਾ ਜੀ ਮਾੜਾ ਜਿਹਾ ਰੁਮਾਲਾ ਤਾਂ ਚੁੱਕੋ। ਉਹਨਾਂ ਰੁਮਾਲਾ ਤਾਂ ਚੁੱਕਿਆ ਤੇ ਮੁੜ ਕੇ ਆਪਣੇ ਮੂੰਹ ਤੇ ਹੱਥ ਮਲ ਕੇ ਚਲਦੀਆਂ ਬਣੀਆਂ ਕਈ ਦਰਸ਼ਨ ਕਰ ਰਹੀਆਂ। ਇਹ ਦਰਸ਼ਨ ਨਹੀਂ, ਸਤਿਗੁਰੂ ਨੂੰ ਸਭ ਕੋ ਦੇਖਦਾ। ਜੇ ਤਾਂ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ, ਜਿੱਥੇ ਸ਼ਬਦ ਨਾ ਕਰੇ ਵਿਚਾਰ। ਵੇਖਿਆ ਪ੍ਰਿਥੀ ਚੰਦ ਨੇ ਵੀ, ਆਪਾਂ ਪੜ੍ਹਦੇ ਨੀ, ਵੇਖਿਆ ਧੀਰਮਲ ਨੇ ਵੀ, ਵੇਖਿਆ ਰਾਮ ਰਾਏ ਨੇ ਵੀ, ਪਰ ਉਹ ਗੱਲ ਨਾ ਬਣੀ ਜਿਹੜੀ ਬਾਬੇ ਅਮਰਦਾਸ ਤੇ ਬਾਬੇ ਲਹਿਣੇ ਦੀ ਬਣ ਗਈ। ਬਾਬਾ ਪ੍ਰਿਥੀ ਚੰਦ ਨੇ ਵੇਖਿਆ ਤੇ ਭਾਈ ਗੁਰਦਾਸ ਜੀ ਨੇ ਮੀਣਿਆਂ ਦੀਆਂ 5 ਪੌੜੀਆਂ ਲਿਖੀਆਂ ਨੇ, ਦਰਗੇ ਮੀਣਾ ਮਾਰੀਏ ਕਰਕੂੜ ਕਪਤਾ। ਰਾਮ ਰਾਏ ਨੂੰ ਮੂੰਹ ਨਹੀਂ ਲਾਇਆ ਤੇ ਜਿਨ੍ਹਾਂ ਵੇਖਿਆ ਉਹ ਗੁਰੂ ਦੇ ਹੋ ਗਏ। ਮੇਰੇ ਮਾਲਕਾ ਮੇਰੇ ਤੇ ਕਿਰਪਾ ਕਰ, ਮੇਰੇ ਤੇ ਤਰਸ ਕਰ, ਕਿਉਂਕਿ ਆਪਾਂ ਪੜ੍ਹਦੇ ਨੇ ਕਿਰਪਾ ਕਟਾਖ ਅਵਲੋਕਨ ਕੀਨੋ, ਅੰਗਰੇਜ਼ੀ ਵੀ ਕਹਿੰਦੇ ਗੇਜ਼ਿੰਗ, ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਅੱਖ ਭਰ ਕੇ ਵੇਖਣਾ, ਫਲਾਣੇ ਨੇ ਅੱਖ ਭਰ ਕੇ ਵੇਖਿਆ, ਇਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਨੇ ਗੇਜ਼ਿੰਗ ਤੇ ਗੁਰਬਾਣੀ ਚ ਕਹਿੰਦੇ ਨੇ ਕਟਾਖ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਧਾਰਿਓ। ਜਦੋਂ ਉਹ ਕਿਰਪਾ ਭਰੀ ਨਿਗਾਹ ਨਾਲ ਤੱਕਦਾ ਨਾ, ਉਹ ਗੁਰੂ ਪਿਆਰੋ ਜਨਮਾਂ ਜਨਮਾਤਰਾਂ ਦੇ ਦੁੱਖ ਲਾ ਦਿੰਦਾ ਜੀ ਦੁੱਖ। ਮੇਰੇ ਤੇ ਤਰਸ ਕਰ, ਮੇਰੇ ਤੇ ਕਿਰਪਾ ਕਰ, ਮੈਨੂੰ ਨਿਮਖ ਮਾਤਰ ਦਰਸ਼ਨ ਬਖਸ਼ੋ ਜੀ।
ਹਰ ਬਿਨਾ ਰਹਿ ਨਾ ਸਕੋ ਇੱਕ ਰਾਤੀ,
ਪਰ ਅਸਲ ਮੈਂ ਤੁਹਾਡੇ ਤੋਂ ਬਿਨਾਂ ਇੱਕ ਰੱਤੀ ਜਣਾ ਨਹੀਂ ਰਹਿ ਸਕਦਾ। ਅਰਥ ਕਰਨ ਲੱਗਿਆ ਤੇ ਇਹ ਵੀ ਕਰਨਗੇ ਵੀ ਮੈਂ ਰਾਤ ਨਹੀਂ ਰਹਿ ਸਕਦਾ, ਤੇ ਗੁਰੂ ਪਿਆਰੋ ਇਹਦਾ ਪਾਪੇ ਦੇਣੇ ਲੋੜ ਹੀ ਨਹੀਂ। ਜਿਵੇਂ ਆਪਾਂ ਕਹਿੰਦੇ ਵੀ ਸਵੇਰੇ ਨਿਤਨੇਮ ਨਿਬੇੜ ਲਿਆ ਤੇ ਮੁੜ ਕੇ ਸਾਰਾ ਦਿਨ ਦਾ ਫਿਕਰ ਹੀ ਨਹੀਂ, ਹੁਣ ਚਿੰਤਾ ਲੱਥੀ ਰੱਬ ਦਾ ਲਾਮਾ ਲਾ ਦਿੱਤਾ ਵੀ ਜਿਹੜੀ ਤੇਰੀ ਫੀਸ ਹੈ ਆਪਣੀ ਚੁੱਕ ਤੇ ਸਾਨੂੰ ਛੁੱਟੀਆਂ ਬਖਸ਼, ਅਸੀਂ ਹੁਣ ਤਾਜ ਖੇਡਣੀ ਹੈ। ਇਹ ਨਹੀਂ, ਇਹਦਾ ਅਰਥ ਹੈ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। ਮੈਂ ਰੱਤੀ ਜਿੰਨਾ ਵੀ ਭੋਰਾ ਜਿੰਨਾ ਵੀ ਤੁਹਾਡੇ ਤੋਂ ਬਿਨਾਂ ਰਹਿ ਨਹੀਂ ਸਕਦਾ, ਇੱਕ ਘੜੀ ਨਾ ਮਿਲਤੇ। ਮੈਂ ਬੜਾ ਹੈਰਾਨ ਹੁੰਦਾ ਵੀ ਧੰਨ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਜੇ ਤੁਸੀਂ ਇੱਕ ਘੜੀ ਨਹੀਂ ਨਾ ਮਿਲਦੇ ਤੇ ਮੈਨੂੰ ਇਉਂ ਜਾਪਦਾ ਜਿਵੇਂ ਕਲਯੁੱਗ ਆ ਗਿਆ। ਇੱਕ ਘੜੀ ਨਾ ਮਿਲਤੇ ਤਾਂ ਕਲਯੁੱਗ ਹੋਤਾ, ਹੁਣ ਕਦ ਮਿਲੀਏ ਪ੍ਰਹਿ ਤੁਦ ਭਗਵੰਤਾ। ਮੋਹ ਰਹਿਣ ਨਾ ਵਿਆਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰਦਰਬਾਰੇ ਜੀਉ, ਹਾਂ ਘੋਲੀ ਜੀਉ ਘੋਰ ਕਮਾਈ। ਹੇ ਮੇਰੇ ਮਾਲਕਾ ਮੈਂ ਤੇਥੋਂ ਸਦਕੇ ਜਾਵਾਂ, ਮੈਂ ਤੇਥੋਂ ਕੁਰਬਾਨ ਜਾਵਾਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਹੇ ਵਾਹਿਗੁਰੂ, ਹੇ ਅਕਾਲ ਪੁਰਖ ਅੰਤਰਜਾਮੀ, मैं तुहाडे तो बिना एक रत्ती जिन्ना भी दूर नहीं रह सकता, रत्ती पर भी तुहाडे नाल मैं अड नहीं हो सकता।
ज्यो बिन अमल अमली मर जाई है।
धन गुरु रामदास सच्चे पातशाह ने वेख्या ਜਦੋਂ ਇੱਕਵੀਂ ਸਦੀ ਆਉਣੀ ਨੀ, ਇੱਕਵੀਂ ਸਦੀ ਉਦੋਂ ਲੋਕਾਂ ਨਸ਼ੇ ਬੜੇ ਕਰਨੇ ਨੇ। ਗੁਰੂ ਤ੍ਰਿਕਾਲਦਰਸ਼ੀ ਜੋ ਹੈ, ਜਿਹੜਾ ਗੁਰੂ ਨੂੰ ਤਿੰਨਾਂ ਲੋਕਾਂ ਦਾ ਗਿਆਨ ਹੈ, ਤ੍ਰਿਕਾਲਦਰਸ਼ੀ ਭਾਵ ਬੀਤੇ ਸਮੇਂ ਦੀ ਵੀ ਉਹਨੂੰ ਬੋਧ ਹੈ, ਵਰਤਮਾਨ ਸਮੇਂ ਦਾ ਵੀ ਬੋਧ ਹੈ, ਜਿਹੜਾ ਆਉਣ ਵਾਲਾ ਸਮਾਂ ਉਹਦਾ ਵੀ ਬੋਧ ਹੈ। ਇਸ ਕਰਕੇ ਮੇਰੇ ਪਾਤਸ਼ਾਹ ਗੁਰੂ ਰਾਮਦਾਸ ਨੂੰ ਪਤਾ ਵੀ ਜਦੋਂ ਇੱਕਵੀਂ ਸਦੀ ਲੱਗੀ ਨਾ ਲੱਗੀ, ਉਦੋਂ ਲੋਕਾਂ ਹੀਰੇ ਨੂੰ ਬੜੀ ਪੀਆ ਕਰਨੀ ਹੈ, ਸਮੈਕ ਛਕਿਆ ਕਰਨੀ ਹੈ, ਤੇ ਲੋਕਾਂ ਨੇ ਹੋ ਜਾਣਾ ਅਮਲੀ। ਮੈਂ ਹੈਰਾਨ ਹੋ ਗਿਆ ਵੀ ਬਟਾਲੇ ਦੇ ਕਾਲ ਦੀ ਖਬਰ ਆਈ ਅਖਬਾਰ ਵਿੱਚ ਕਾਫੀ ਪੁਰਾਣੀ, ਉੱਥੋਂ ਦੀਆਂ ਨੌਜਵਾਨ ਲੜਕੀਆਂ ਬ੍ਰੈਡ ਨੂੰ ਪਾਚ ਲਾ ਕੇ ਦੇ ਖਾਂਦੀਆਂ ਨੇ, ਆਪਾ ਜੁੱਤੀਆਂ ਕਰਨ ਵਾਲੀ ਇੰਨੇ ਨਿਕਲ ਗਿਆ ਨਸ਼ੇ ਦੇ ਵਿੱਚ। ਰੋ ਵਿਚਾਰ, ਹਜ਼ੂਰ ਕਹਿੰਦੇ ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ, ਜਿਵੇਂ ਨਸ਼ੇ ਤੋਂ ਬਿਨਾ ਨਸ਼ਈ ਨਹੀਂ ਰਹਿ ਸਕਦਾ। ਇਹਨੂੰ ਖੁਲਾਸੇ ਦੇ ਸਹਿਤ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਲਿਖਿਆ ਹੈ, ਇੱਥੇ ਤਾਂ ਟੂਕ ਮਾਤਰ ਹੈ ਨਾ, ਉਹਨਾਂ ਇਹਨੂੰ ਖੁਲਾਸੇ ਨਾਲ ਸਮਝਾਇਆ। ਉਹ ਕਹਿੰਦੇ ਅਮਲੀ ਅਮਲ ਅੰਬੜੇ ਹੋਏ ਬਹਿਣ ਇਕੱਠੇ, ਉਹਨਾਂ ਜੂਨਟੀ ਬੜੀ ਅਮਰੀਆਂ ਚ ਕਹਿੰਦੇ ਜੇ ਤੇਰੇ ਕੋਲ ਨੀ ਨਾ ਤੇ ਮੇਰੇ ਕੋਲ ਮਾਵਾ ਲੈ ਲਾ, ਮਾੜਾ ਮੋਟਾ ਮੂੰਹ ਧੋਣ ਜੋਗਾ ਹੋ ਜਾ। ਅਮਲੀ ਅਮਲ ਛੱਡਣੀ ਹੋਏ ਬਹਿਣ ਇਕੱਠੇ, ਹੁਣ ਭਾਈ ਸਾਹਿਬ ਨੇ ਕਮਾਲ ਹੀ ਕਰ ਦਿੱਤੀ। ਰਹਿ ਨਾ ਗਣਕਾ ਵਾੜਿਓ ਵੇ ਕਰਮੀ ਲੱਠੇ, ਬੜੀ ਝਾੜ ਪਾਈ ਸਾਨੂੰ। ਭਾਈ ਗੁਰਦਾਸ ਜੀ ਕਹਿੰਦੇ ਇੱਕ ਵਿਭਚਾਰੀ ਬੰਦਾ, ਇੱਕ ਕੈਰੈਕਟਰਲੈਸ ਅਖਲਾਕ ਤੋਂ ਗਿਰਿਆ ਹੋਇਆ ਮਨੁੱਖ, ਉਹਨੂੰ ਆਪਣੇ ਨਾ ਮਾਂ ਦੀ ਸ਼ਰਮ ਨਾ ਪਿਓ ਦੀ ਸ਼ਰਮ, ਉਹ ਮੰਦ ਕਰਮ ਕਰਨ ਵਾਸਤੇ ਵੇਸਵਾ ਦੇ ਚਵਾੜੇ ਦੇ ਜਾ ਚੜਦਾ ਹੀ। ਇਹ ਭਾਈ ਗੁਰਦਾਸ ਦੇ ਬੋਲ ਨੇ। ਉਹ ਕਹਿੰਦੇ ਨੇ ਰਹਿ ਨਾ ਗਣਕਾ ਗਣਕਾ ਵਾੜਿਓ, ਗਣਕਾ ਕਹਿੰਦੇ ਨੇ ਵੇਸਵਾ ਨੂੰ, ਰਹਿ ਨਾ ਗਣਕਾ ਵਾੜਿਓ ਵੇ ਕਰਮੀ ਲੱਠੇ, ਚੋਰੀ ਚੋਰ ਨਾ ਪੱਲਰੇ ਲੱਖ ਦੁੱਖ ਰੱਠੇ। ਚੋਰ ਨੇ ਉਹਨਾਂ ਦਾ ਮੂੰਹ ਕਾਲਾ ਕਰੋ, ਉਹਨਾਂ ਨੂੰ ਜਿੰਨਾ ਮਰਜ਼ੀ ਕੁੱਟੋ, ਕੰਨਾਂ ਨੂੰ ਹੱਥ ਲਾਉਣਗੇ ਮੁੜ ਕੇ ਫਿਰ ਚੋਰੀ। ਭਾਈ ਗੁਰਦਾਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਕਹਿੰਦੇ ਚੋਰੀ ਚੋਰ ਨਾ ਛੱਡਣੀ ਲੱਖ ਦੁੱਖ ਰੱਠੇ, ਪੀਰ ਮਰੀਦਾਂ ਪਿਰਹੜੀ। ਉਹ ਭੋਲਿਆ ਅਮਲੀਆਂ ਤੋਂ ਸਿੱਖ ਲਾ, ਭੋਲਿਆ ਵੀ ਵਿਚਾਰੀਆਂ ਤੋਂ ਸਿੱਖ ਲਾ, ਭੋਲਿਆ ਜਵਾਰੀਆਂ ਤੋਂ ਸਿੱਖ ਲਾ। ਜਿਹੜੇ ਜਵਾਰੀ ਨੇ ਨਾ, ਉਹ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਲੱਖ ਪੁੱਠੇ ਦਾ ਪੈਣ, ਜਵਾਰੀ ਜਵਾਰੀਆਂ ਲੱਖ ਦਾ ਪਰਠੇ। ਸਾਰਾ ਘਰ ਗਵਾ ਦਿੱਤਾ, ਦੁਕਾਨਾਂ ਵੇਚ ਦਿੱਤੀਆਂ, ਪਰ ਅਜੇ ਵੀ ਝਾਕ ਵੀ ਸ਼ਾਇਦ ਮੈਂ ਹੁਣ ਜਿੱਤ ਜਾਂ। ਭਾਈ ਜੀ ਕਹਿੰਦੇ ਜਵਾਰੀ ਜੂਆ ਨਹੀਂ ਛੱਡਦਾ, ਚੋਰ ਚੋਰੀ ਨਹੀਂ ਛੱਡਦਾ, ਵੇ ਵਿਚਾਰੀ ਵੇ ਵਿਚਾਰ ਤੋਂ ਨਹੀਂ ਹਟਦਾ। ਤੇ ਗੁਰੂ ਕੇ ਸਿੱਖਾ ਤੂੰ ਸਿੱਖ ਹੋ, ਗੁਰੂ ਵਾਲੇ ਪਾਸੇ ਨਾਲ ਗੁਰੂ ਨੂੰ ਪ੍ਰੇਮ ਕਿਉਂ ਨਹੀਂ ਕਰਦਾ? ਕਹਿੰਦਾ ਮੈਨੂੰ ਕੀ ਮਿਲੇਗਾ? ਭਾਈ ਜੀ ਕਹਿੰਦੇ ਨੇ ਪੀਰ ਮਰੀਦਾਂ ਪਿਰਹੜੀ, ਜੇ ਤੂੰ ਮਰੀਦ ਬਣ ਕੇ ਪ੍ਰੇਮ ਕਰੇਗਾ ਨਾ ਤੇ ਕੀ ਹੋਵੇਗਾ? ਸਭ ਪਾਪ ਉਪੱਠੇ, ਜਿਹੜੇ ਤੇਰੇ ਪਾਪ ਨੇ ਪਾਪਾਂ ਨੂੰ ਗੁਰੂ ਮੂਧਿਆਂ ਕਰ ਦੇਗਾ, ਤੇਰੀ ਕਰਮ ਬਦਲ ਦੇਗਾ। ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ, ਜਿਵੇਂ ਨਸ਼ੇ ਤੋਂ ਬਿਨਾਂ ਨਸ਼ਈ ਮਰ ਜਾਂਦਾ ਹੈ, ਇਸ ਪ੍ਰਕਾਰ ਅਸੀਂ ਉਸ ਪਿਆਰੇ ਤੋਂ ਬਿਨਾਂ ਮਰਦੇ ਜਾਂਦੇ ਹਾਂ, ਸਾਥ ਰਿਹਾ ਨਹੀਂ ਜਾਂਦਾ।
ਰਹਾ
ਵਿਸਰਾਮ ਤੇ ਕਰਕੇ ਤਰਸ ਕਰਦੇ ਨੇ, ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ।
ਤੁਮ ਹਰ ਸਰਵਰ ਅਤ ਅਗਾਹ,
ਮੇਰੇ ਵਾਹਿਗੁਰੂ ਅਸੀਂ ਤੁਹਾਡੇ ਬਾਰੇ ਕੀ ਕਹੀਏ? ਅਸੀਂ ਪੜ੍ਹਦੇ ਹਾਂ ਚੀਨ ਮਹਾਸਾਗਰ, ਹਿੰਦ ਮਹਾਸਾਗਰ, ਤੂੰ ਏਡਾ ਵੱਡਾ ਸਾਗਰ ਹੈ, ਤੇਰਾ ਸਿਰਾ ਨਹੀਂ। ਅਗਾਹ ਤੋਂ ਭਾਵ ਇਹ ਨਹੀਂ ਪਤਾ ਚੱਲਦਾ ਵੀ ਤੇਰਾ ਕੰਢਾ ਕਿੱਥੇ ਕ ਹੈ, ਤੂੰ ਕੰਢਿਆ ਤੂੰ ਪਰਾਂ ਹੈ। ਜਿਹੜਾ ਮਸਲਾ ਨਾ, ਇਸ ਕਰਕੇ ਲੋਕ ਨਾਸਤਕ ਹੁੰਦੇ ਨੇ, ਉਹ ਕਹਿੰਦੇ ਭਾਈ ਸਾਹਿਬ ਜੀ ਜੇ ਤੁਸੀਂ ਕਹਿੰਦੇ ਰੱਬ ਤੇ ਸਾਨੂੰ ਰੱਬ ਵਿਖਾਓ। ਗੁਰਮੁਖੋ ਰੱਬ ਦਾ ਮਸਲਾ ਇਸ ਕਰਕੇ ਕੰਪਲੀਕੇਟਡ ਹੈ, ਜਿਨ੍ਹਾਂ ਨੇ ਜਾਣਿਆ ਉਹ ਕਹਿਣ ਜੋਗੇ ਨਹੀਂ, ਤੇ ਜਿਹੜੇ ਕਹਿੰਦੇ ਉਹਨਾਂ ਜਾਣਿਆ ਨਹੀਂ, ਫਰਕ ਇਹਨਾਂ ਜੇ। ਜਿਨ੍ਹਾਂ ਨੇ ਜਾਣ ਲਿਆ ਹੈ ਉਹ ਮੁੜ ਕੇ ਕਹਿਣ ਹੀ ਨਹੀਂ ਆਏ। ਗ੍ਰੰਥਾਂ ਦੇ ਵਿੱਚ ਬਹੁਤ ਸੁੰਦਰ ਦ੍ਰਿਸ਼ਟਾਂਤ ਆਉਂਦਾ ਹੈ, ਬੜਾ ਮਸ਼ਹੂਰ ਹੈ, ਤੇ ਕਹਿੰਦੇ ਸਮੁੰਦਰ ਦੀ ਡੂੰਘਾਈ ਵੇਖਣੀ ਹੈ ਤੇ ਕਿੰਨਾ ਕੁ ਹੈ। ਤੇ ਜਦੋਂ ਕੰਪੀਟੀਸ਼ਨ ਹੋਇਆ ਨਾ, ਇੱਕ ਲੂਣ ਦੀ ਡਲੀ ਆਈ ਕਹਿਣ ਲੱਗੀ ਮੈਂ ਇਹਦੀ ਜੰਮੀ ਜਾਈ ਹਾਂ ਤੇ ਮੈਨੂੰ ਜ਼ਿਆਦਾ ਪੇਦ, ਮੈਂ ਅੰਤ ਲੈਣ ਜਾਂਦੀ, ਤੁਸੀਂ ਮੈਨੂੰ ਛੱਡੋ, ਮੇਰੇ 'ਤੇ ਡਿਊਟੀ ਲਾਓ। ਇਹ ਲਿਖਿਆ ਬੜਾ ਗ੍ਰੰਥਾਂ 'ਚ, ਬੜਾ ਪ੍ਰਚਲਿਤ ਤੇ ਮਸ਼ਹੂਰ ਇਹ ਦ੍ਰਿਸ਼ਟਾਂਤ ਆਉਂਦਾ, ਬਹੁਤ ਮਸ਼ਹੂਰ ਹੈ। ਉਹ ਕਹਿੰਦੀ ਤੁਹਾਨੂੰ ਨਹੀਂ ਪਤਾ ਚੱਲਣਾ, ਮਾਂ ਪਿਓ ਦਾ ਬੱਚਿਆਂ ਨੂੰ ਸੁਭਾਅ ਦਾ ਪਤਾ ਹੁੰਦਾ ਵੀ ਮੇਰੀ ਬੇਬੇ ਦਾ ਕੀ ਸੁਭਾਅ, ਮੇਰੇ ਬਾਪੂ ਦਾ ਕੀ ਸੁਭਾਅ ਹੈ। ਕਹਿਣ ਲੱਗੀ ਵੀਰ ਤੁਸੀਂ ਖਲੋ, ਪਹਿਲਾਂ ਮੈਨੂੰ ਪਤਾ ਕਰ ਲੈਣ ਦਿਓ। ਜਦੋਂ ਉਹ ਲੂਣ ਦੀ ਗੁਠਲੀ ਸਮੁੰਦਰ ਵਿੱਚ ਉਹਨਾਂ ਸੁੱਟੀ, ਉਹਨੇ ਛਾਲ ਮਾਰੀ, ਉਹ ਅੱਜ ਤੱਕ ਡੀਕੀ ਜਾਂਦੇ, ਉਹ ਮੁੜ ਕੇ ਮੁੜੀ ਨਹੀਂ, ਅੱਜ ਤੱਕ ਡੀਕਦੇ ਨੂੰ। ਕਹਿਣ ਤੋਂ ਭਾਵ ਇਹ ਹੈ ਜਿਹੜੇ ਉਹਦੇ 'ਚ ਲੀਨ ਹੋਏ, ਗੁਰਮੁਖੋ ਉਹਦਾ ਰੂਪ ਹੀ ਹੋ ਗਏ, ਹੁਣ ਮੁੜ ਕੇ ਉਹਨਾਂ ਨੇ ਕਹਿਣ ਦੀ ਲੋੜ ਹੀ ਨਹੀਂ ਸਮਝੀ। ਜਿਹੜੇ ਕਹਿੰਦੇ ਨੇ ਉਹਨਾਂ ਦੇ ਵਾਸਤੇ ਬੜੀ ਸੁੰਦਰ ਦ੍ਰਿਸ਼ਟਾਂਤ ਨੇ ਜੀ ਦਾ, ਐਨ ਐਮਪਟੀ ਵੈਸਲਜ ਮੇਕਸ ਮਚ ਨਾਇਸ, ਖਾਲੀ ਸ਼ੀਸ਼ੀ ਮਿਸਲਾਂ ਮਾਰੀ ਜਾਂਦੀ ਹੈ, ਜਿਹੜੇ ਭਰਿਓ ਬੋਲਦੇ ਨਹੀਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਹੇ ਵਾਹਿਗੁਰੂ ਤੂੰ ਬਹੁਤ ਵੱਡਾ ਸਾਗਰ ਹੈ, ਤੇਰਾ ਅੰਤ ਬੰਨਾ
ਨਹੀਂ, ਅੰਤ ਮਾਤੀ
ਮੈਂ ਤੁਛ ਮਾਤਰ ਵੀ, ਮਾਤੀ ਦਾ ਭਾਵ ਰੰਚਕ ਮਾਤਰ, ਥੋੜਾ ਜਿਹਾ ਮੈਂ ਥੋੜਾ ਜਿਹਾ ਵੀ ਤੇਰਾ ਅੰਤ ਨਹੀਂ ਪਾ ਸਕਿਆ।
ਤੂੰ ਪਰ ਪਰ ਅਪਰੰਪਰ ਸਵਾਮੀ,
ਤੂੰ ਪਰੇ ਤੋਂ ਪਰੇ ਹੈ, ਤੇਰਾ ਅੰਤ ਨਹੀਂ। ਸਾਨੂੰ ਇੱਕ ਗੱਲ ਦਾ ਪਤਾ ਹੈ, ਹੈ ਤੂੰ ਸਾਰਿਆਂ ਦਾ ਮਾਲਕ,
ਨਿਤ ਜਾਣਹੁ ਆਪਨ ਗਤੀ,
ਆਪਣੀ ਗਤੀ ਨੂੰ ਤੂੰ ਆਪ ਹੀ ਜਾਣਦਾ, ਕਿਸੇ ਨੂੰ ਭੇਦ ਨਹੀਂ। ਮਹਾਂਪੁਰਸ਼ਾਂ ਨੇ ਸਾਨੂੰ ਇੱਕ ਦ੍ਰਿਸ਼ਟਾਂਤ ਪੜ੍ਹਾਇਆ, ਜਿਵੇਂ ਸਾਨੂੰ ਭੁਲੇਖਾ ਨਾ ਕਿ ਜਿੱਦਣ ਮੈਂ ਮਰਿਆ ਸ਼ਾਇਦ ਹਨੇਰਾ ਹੋ ਜਾਏ, ਇਹ ਸਾਨੂੰ ਭੁਲੇਖਾ ਜੇ, ਤੇ ਹੋ ਸਕਦਾ ਵੀ ਸਾਡੇ ਮਰਨ ਵਾਲੀ ਧਰਤੀ ਵਿਹਲੀ ਹੋ ਜਾਏ, ਕੂੜਾ ਕਪਟ ਸਾਫ਼ ਹੋ ਜਾਏ, ਇਹ ਸਾਨੂੰ ਭੁਲੇਖਾ ਵੀ ਮੈਂ ਧਰਤੀ ਝੁੱਕੀ। ਮੁਹੰਮਦ ਸਾਹਿਬ ਦੇ ਬਾਰੇ ਦ੍ਰਿਸ਼ਟਾਂਤ ਲਿਖਿਆ ਵੀ ਉਹਨਾਂ ਨੇ ਭੁਲੇਖਾ ਪੈ ਗਿਆ ਵੀ ਚਾਹੇ 14 ਤਬਕ ਨੇ ਤੇ ਮੈਂ ਪੈਗੰਬਰ ਹਾਂ, ਬਾਕੀ ਤਾਂ ਹੈ ਕੋਈ ਨਹੀਂ। ਇੱਕ ਤਰਕਵਾਦੀ ਇਹ ਦ੍ਰਿਸ਼ਟਾਂਤ ਹੈ, ਤੇ ਜੇ ਕਿਸੇ ਗੁਰਮੁਖ ਨੇ ਆਪ ਪੜ੍ਹਨਾ ਹੋਵੇ ਨਾ, ਤੇ ਜੋ ਟਕਸਾਲਾਂ ਦੇ ਮੁਖੀਆਂ ਨੇ ਟੀਕ ਕੀਤੇ ਨੇ, ਬਾਬਾ ਕਿਰਪਾਲ ਸਿੰਘ ਤੇ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਨੇ, ਉਹਨਾਂ ਦਾ ਦੋਹਾਂ ਮਹਾਂਪੁਰਸ਼ਾਂ ਨੇ ਆਪਣੇ ਟੀਕਿਆਂ ਵਿੱਚ ਇਹ ਸਾਖੀ ਲਿਖੀ ਹੈ, ਲਿਖੀ। ਜਦੋਂ ਉਹਨੂੰ ਮਾਣ ਹੋ ਗਿਆ ਨਾ ਵੀ ਮੈਂ ਪੈਗੰਬਰ ਤੇ 14 ਤਬਕ, ਉਸ ਪਰਮਾਤਮਾ ਨੇ ਇੱਕ ਲੀਲਾ ਬਣਾਈ, ਇੱਕ ਊਠਾਂ ਦੀ ਡਾਰ ਤੋਲ ਦਿੱਤੀ, ਊਠਾਂ ਦੀ ਡਾਰ ਲਿਖਿਆ ਹੋਇਆ, ਉਹਦੇ ਤੇ ਨਿੱਕੇ ਨਿੱਕੇ ਸੰਦੂਖ। ਤੇ ਮੁਹੰਮਦ ਸਾਹਿਬ ਨੇ ਕਿਤੇ ਅੱਗੇ ਜਾਣਾ ਸੀ, ਕਹਿਣ ਲੱਗੇ ਵੀ ਪਹਿਲਾਂ ਇਹ ਲੈਣ ਮੁੱਕੇ ਤੇ ਅੱਗੇ ਜਾਵਾਂ, ਮੁੱਕੇ ਨਾ। ਆਪਣੇ ਸੇਵਾਦਾਰ ਨੂੰ ਕਹਿਣ ਲੱਗੇ ਵੀ ਗੁਰਮੁਖਾ ਇਹ ਨਕੇਲ ਫੜ ਕੇ ਤੇ ਊਠ ਨੂੰ ਪਾਸੇ ਕਰ, ਵੇਖੇ ਡੱਬੇ 'ਚ ਹੈ ਕੀ, ਬੰਦਾ ਤਾਂ ਮਗਰ ਕੋਈ ਨਹੀਂ। ਜਦੋਂ ਊਠ ਨੂੰ ਪਾਸੇ ਕਰਕੇ ਵੇਖਿਆ ਤੇ ਡੱਬਾ ਖੋਲਿਆ, ਉਹਦੇ ਚਾਂਡੇ, ਜਦੋਂ ਇਹ ਕਾਂਡਾ ਭੰਨਿਆ ਤੇ ਉਹਦੇ ਵਿੱਚ 14 ਤਬਕ ਤੇ ਇੱਕ ਮੁਹੰਮਦ ਸਾਹਿਬ। ਕਹਿਣ ਲੱਗੇ ਮੇਰਾ ਭੁਲੇਖਾ ਦੂਰ ਹੋ ਗਿਆ। ਇਸ ਪ੍ਰਕਾਰ ਉਹ ਦ੍ਰਿਸ਼ਟਾਂਤ ਦਾ ਖੁਲਾਸਾ ਇੱਥੇ ਹੈ, ਹੇ ਤੂੰ ਪਰੇ ਪਰੇ ਅਪਰੰਪਰ ਸਵਾਮੀ, ਤੂੰ ਪਾਰਾ ਵਾਰ ਤੋਂ ਰਹਿਤ ਹੈ, ਪਰੇ ਤੂੰ ਪਰੇ ਹੈ ਤੂੰ ਮਾਲਕ,
ਮਿਤ ਜਾਣਹੁ ਆਪਨ ਗਤੀ,
ਆਪਣੀ ਮਰਿਆਦਾ ਤੇ ਆਪਣੀ ਗਤੀ ਨੂੰ ਤੂੰ ਜਾਣਦਾ ਹੈ। ਕਿਤੇ ਤੂੰ ਤੱਤੀ ਤਵੀ ਤੇ ਬੈਠ ਗਿਆ ਨਾ, ਤੇਰਾ ਕੀਆ ਮੀਠਾ ਲਾਗੇ, ਤੇ ਕਿਤੇ ਤੂੰ ਅਕਾਲ ਤਖ਼ਤ ਤੇ ਖਲੋ ਕੇ ਸਿਰੀ ਸਭ ਨੰਗੀ ਕੱਢ ਕੇ ਕਹਿਣਾ ਦੁਨੀਆਂ ਦੇ ਲੋਕੋ ਮੈਨੂੰ ਜਵਾਨੀਆਂ ਭੇਟ ਕਰੋ, ਮੈਨੂੰ ਸ਼ਾਸਤਰ ਭੇਟ ਕਰੋ, ਮੈਂ ਤੁਹਾਨੂੰ ਆਜ਼ਾਦੀ ਦਵਾਵਾਂਗਾ। ਕਿਤੇ ਤੱਤੀ ਤਵੀ ਤੇ ਤੇਰਾ ਕੀ ਹੱਕ ਪੜਦਾ, ਕਿਤੇ ਦੋ ਕਿਰਪਾਨਾਂ ਪਾ ਲੈਣਾ, ਲੋਕੀ ਇੱਕ ਪਾਉਂਦੇ ਤੂੰ ਦੋ ਪਾਉਣਾ, ਕਿਤੋਂ ਤੂੰ ਚਾਂਦਨੀ ਚੌਂਕ ਵਿੱਚ ਜਲਾਦ ਨੂੰ ਕਹਿੰਦਾ ਵੀ ਤੂੰ ਆਪਣੇ ਤਲਵਾਰ ਨੂੰ ਤਿੱਖਿਆ ਕਰ, ਤੇ ਕਿਤੇ ਤੂੰ ਦਇਆ ਸਿੰਘ ਨੂੰ ਕਹਿੰਦਾ ਵੀ ਮੈਂ ਚਮਕੌਰ ਦੀ ਗੜੀ ਚੋਂ ਤੁਹਾਡੇ ਆਖਣ ਤੇ ਚਲਾ ਤਾਂ ਜਾਵਾਂਗਾ, ਪਰ ਮੈਂ ਜਾਣਾ ਵੰਗਾਰ ਕੇ, ਜੇ ਮੈਂ ਜਾਣਾ ਤਾੜੀ ਮਾਰ ਕੇ ਆਇਆ। ਇਸ ਕਰਕੇ ਤੇਰੀ ਗਤੀ ਤੇ ਮਰਯਾਦਾ ਨੂੰ ਤੂੰ ਹੀ ਜਾਣਨਾ, ਅਸੀਂ ਕੀ ਜਾਣੀਏ।
ਹਰ ਕੇ ਸੰਤ ਜਨਾ ਹਰ ਜਪੇ,
ਹਰੀ ਦੇ ਪਿਆਰੇ ਉਹਨਾਂ ਨੇ ਉਸ ਹਰੀ ਨੂੰ ਜਪਣਾ ਕੀਤਾ ਬੋਲ ਬੋਲ ਕੇ।
ਗੁਰ ਰੰਗ ਚਲੂਲੇ ਰਾਤੀ,
ਚਲੂਲੇ ਰਾਤੀ ਦਾ ਗੁਰਮੁਖ ਆਮ ਵਿਦਵਾਨਾਂ ਦੇ ਅਰਥ ਕੀਤਾ ਪੱਕਾ ਰੰਗ, ਪਰ ਜਿੰਨਾ ਮਹਾਂਪੁਰਸ਼ਾਂ ਕੋਲ ਮੈਂ ਵਿਦਿਆ ਪੜ੍ਹੀ ਉਹ ਸਾਨੂੰ ਪੜ੍ਹਾਉਂਦੇ ਹੁੰਦੇ ਸਨ ਚੂ ਚੂਹਾ ਰੰਗ, ਇਹ ਉਹਨਾਂ ਦੀ ਸ਼ਬਦਾਵਲੀ ਸੀ। ਠੀਕ ਹੈ, ਅੱਜ ਲਿਖਿਆ ਪੱਕਾ ਰੰਗ, ਤੇ ਸੰਤ ਗਿਆਨੀ ਕਰਤਾਰ ਸਿੰਘ ਨੇ ਕਹਿਣਾ ਚੂ ਚੂਹਾ ਰੰਗ। ਉਹਨਾਂ ਗੁਰਮੁਖ ਪਿਆਰੇ ਜਿਹੜੇ ਸੰਤ ਜਿਨ੍ਹਾਂ ਜਪਿਆ ਨਾ, ਉਹਨਾਂ ਨੂੰ ਚੂ ਚੂਹਾ ਰੰਗ, ਉਹਨਾਂ ਨੂੰ ਪੱਕਾ ਰੰਗ ਚੜ੍ਹ ਗਿਆ।
ਹਰ ਹਰ ਭਗਤ ਬਣੀ ਅਤ ਸੋਭਾ,
ਭਗਤੀ ਬਣ ਕਰਕੇ ਗੁਰਮੁਖ ਉਹਨਾਂ ਦੀ ਸੋਭਾ ਬਣ ਗਈ, ਜਿਨ ਸੇਵਿਆ ਤਿਨ ਪਾਇਆ ਮਾਨ।
ਹਰ ਜਪਿਓ ਉੱਤਮ ਪਤੀ,
ਉਹਨਾਂ ਗੁਰਮੁਖਾਂ ਨੇ ਉਸ ਉੱਤਮ ਪਤੀ ਨੂੰ ਜਪਿਆ। ਪਾਤੀ ਦੇ ਅਰਥ ਪਤੀ ਵੀ ਨੇ, ਪਾਤੀ ਦੇ ਅਰਥ ਪਤ ਵੀ ਨੇ। ਜਿਨ੍ਹਾਂ ਉਸ ਉੱਤਮ ਪਤੀ ਨੂੰ ਜਪਿਆ ਉਹ ਉੱਤਮ ਪਤ ਵਾਲੇ ਹੋ ਗਏ, ਉਹਨਾਂ ਨੂੰ ਮਾਣ ਸਨਮਾਨ ਮਿਲਿਆ। ਜਿਵੇਂ ਆਪਾਂ ਗੁਰੂ ਸਾਹਿਬਾਨ ਦਾ ਨਾਮ ਲੈਂਦੇ ਨਾਲ ਲੈਂਦੇ ਹਾਂ, ਆਪਾਂ ਕਹਿੰਦੇ ਧੰਨ ਬਾਬਾ ਬੁੱਢਾ ਜੀ, ਹੈ ਤਾਂ ਗੁਰੂ ਕੇ ਸਿੱਖ ਹੀ ਨਾ, ਪਰ ਉਹਨਾਂ ਉੱਤਮ ਪਰਮਾਤਮਾ ਨੂੰ ਜਪਿਆ ਤੇ ਉਹ ਮਹਾਂਪੁਰਸ਼ ਵੀ ਧੰਨਤਾ ਦੇ ਯੋਗ ਹੋ ਗਏ।
ਆਪੇ ਠਾਕੁਰ ਆਪੇ ਸੇਵਕ,
ਆਪ ਹੀ ਭਾਈ ਪਾਲਣਾ ਕਰਨ ਵਾਲਾ, ਪੈਦਾ ਕਰਨ ਤੇ ਲਾਤਾ ਕਰਨ ਵਾਲਾ ਹੈ, ਆਪ ਹੀ ਸੇਵਾਦਾਰ ਹੈ।
ਆਪ ਬਣਾਵੇ ਭਾਤੀ,
ਇਸੇ ਪ੍ਰਕਾਰ ਇਹ ਵੱਖ ਵੱਖ ਕਿਸਮਾਂ ਬਣਾਉਣ ਵਾਲਾ ਵੀ ਉਹ, ਉਪਰਾਲਾ ਢੰਗ ਤਰੀਕੇ ਕਰਨ ਵਾਲਾ ਵੀ ਉਹ।
ਨਾਨਕ ਜਾਨ ਤੁਮਰੀ ਸਰਣਾਈ,
ਗੁਰਮੁਖੋ ਗੱਲ ਇੱਥੇ ਬਣਨੀ ਜੇ, ਹੇ ਵਾਹਿਗੁਰੂ ਮੈਂ ਤੇਰਾ ਦਾਸ ਤੇ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ, ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਣਾਏ ਜੀਓ, ਮੈਂ ਆਸਾ ਰੱਖੀ ਚਿਤ ਮੈਂ, ਮੇਰੇ ਸਭੋ ਦੁੱਖ ਗਵਾਏ ਜੀਓ।
ਹਰ ਰੱਖੋ ਲਾਜ ਭਗਤੀ,
ਮੇਰੇ ਪਾਤਸ਼ਾਹ ਮੇਰੀ ਲਾਜ ਪਤ ਰੱਖ, ਮੈਨੂੰ ਭਗਤੀ ਦਾ ਗੱਫਾ ਦੇ, ਅਥਵਾ ਜਿਨ੍ਹਾਂ ਨੇ ਤੇਰੀ ਭਗਤੀ ਕੀਤੀ ਤੋ ਉਹਨਾਂ ਦੀ ਲਾਜ ਰੱਖੀ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਇਹ ਸੋਢੀ ਸੁਲਤਾਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਹ ਸਾਡੇ ਤੇ ਵੀ ਤਰਸ ਕਰ, ਇਹ ਸਾਡੀ ਅਵਸਥਾ ਬਣੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ, ਗੁਰੂ ਕੇ ਸੰਗਤਾਂ ਦਾ ਕੁਟਾਨ ਕੁਟਾਨ ਧੰਨਵਾਦ, ਭੁੱਲਾ ਚੁੱਕਾਂ ਦੀ ਮੁਆਫੀ ਜੀ।
ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੇ ਭਾਤੀ, ਨਾਨਕ ਜਾਨ ਤੁਮਰੀ ਸਰਣਾਈ, ਹਰ ਰੱਖੋ ਲਾਜ ਭਗਤੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਤੂੰ